یہ مقام صحابیت ہے، یہ درجہ صحابیت ہے، نبی پاک دے یاراں دی عظمت اور شان ہے۔ حالت ایمان اندر جو نبی پاک نہ ملاقات کرے، آپ دی زیارت کرے، اللہ پاک زندگی دے گناہ بھی معاف کر دیندا ہے، جہنم نو دے تے حرام کر دیندا ہے۔ تے جڑا نبی پاک صلی اللہ علیہ وسلم دے ویکھن والے نو ویکھ لے، اللہ پاک اون دے تے بھی جہنم دی اگ نو حرام کر دیندا ہے۔ نبی پاک صلی اللہ علیہ وسلم دے یار، آپ دے جان نثار، وفادار، انہ دی محبت، تابیداری، پیار حضرت ربانی صاحب کے سنا رہے سن، حضور نال محبت بھی کر کے دکھلائی، ادب و احترام بھی کر کے دکھلائے۔ اللہ پاک نے اسی لیے فرمایا رضی اللہ عنہم و رضوا عنہ، جنت دے سرٹیفکیٹ اور تگمے عطا فرمائے۔ حضرات، ان پیغمبر دے جان نثار وفاداراں دی لسٹ تو بڑی لمبی چوڑی ہے، جو میری اج ڈیوٹی لگائی گئی ہے۔ سیدنا عثمان رضی اللہ تعالی عنہ، خطیب ملت، خطیب عرب و عجم، حضرت علامہ احسان الہی ظہیر شہید رحمت اللہ علیہ، اپنی تقاریر دے اندر برملا کیا کردے سن، حضرت عثمان رضی اللہ تعالیٰ عنہ وہ ہستی نے جنہاں نو امام کائنات نے اپنی زندگی اندر 22 مرتبہ 22 مرتبہ جنت دی بشارت دتی۔ آقا فرمان دے نو، عثمان اج دے بعد کوئی بھی عمل پاویں نہ کری، میں محمد تیری جنت دا ضامن صلی اللہ علیہ وسلم۔ اے کون پیغمبر دے یار ایتھے آندے ہو، اے فلاں فلاں دی جماعت، فلاں فلاں دی جماعت، مرکزی جمعیت اہل حدیث پاکستان حضرت علامہ پروفیسر ساجد میر حافظہ اللہ تعالی دی جماعت، صحابہ اکرام دے متعلق قرآن اندر ہے، رب العالمین فرما رہے ہیں، فرمایا اولائک حزب اللہ، الا ان حزب اللہ ہم المفلحون۔ صحابہ رب العالمین دی جماعت ہے، اولائک علی ہدی من ربہم وَأُولَئِكَ هُمُ الْمُفْلِحُونَ۔ ذرا پھر کہو سبحان اللہ۔ پیغمبر دے یار کون نے؟ رضی اللہ عنہم ورضوا عنہ، خطیب ایشیا و یورپ، قاری عبدالحفیظ فیصل آبادی حافظ اللہ تعالی، اللہ پاک خطیب ایشیا نو تندرستی والی لمبی زندگی دے، اچھی کو آمین۔ حضرات فرمایا کردے نے رضی اللہ عنہم ورضوا عنہ، صحابہ مرحوم ہیں، صحابہ مغفور ہیں، اے سارے جنتی نے رب انہاں نال راضی، اے رب نال راضی۔ اللہ پاک حضرت شیخ صاحب نو تندرستی عطا فرموچی کو آمین۔ اصحاب نبی دے پیارے نے جنا تن من دین تو وارے نے، اصحاب نبی دے، تھوڑا تھوڑا بولو، اصحاب نبی دے پیارے نے جنا تن من دین تو وارے نے، کی شان دساں بلال سہارے دی، تھلے اتے پتھر تھلے انگارے نے، اصحاب نبی دے پیارے نے۔ حضرات قرآن اندر محمد رسول الله والذين معه أشداء على الكفار رحماء بينهم تراهم ركعا سجدا يبتغون فضلا من الله ورضوانا دے لال دے جتنے یار نے آپس اندر نرم دل کفر دے مقابلے اندر سخت نے ایک دن مرشد پاک مدینے او نکلے ابو بکر نال آکھو رضی اللہ بولو بولو رضی اللہ تعالیٰ عنہ نال نے عمر ابن خطاب نال نے رضی اللہ تعالیٰ عنہ حضرت عثمان نبی پاک دا دوہرا دماد بھی نال رضی اللہ تعالیٰ عنہ تے تردیاں تردیاں احد پہاڑ دی چوٹی تے چلے جاندے نے اللہ پاک تانو مکہ مدینہ دکھائے اچھی کہہ دیو آمین مدینے نکلے مسجد نبی چو نکلے تردیاں تردیاں احد پہاڑ دی چوٹی تے چلے گئے اے روایت صحیح مسلم دیئے آمینہ دے لال جدو احد پہاڑ دی چوٹی تے چڑے اچانک پہاڑ کمبنا شروع کر دیندا ہے پہاڑ ہلنا شروع کر دیندا ہے احد پہاڑ اندر زلزلہ آیا ہے تے میرے تیرے مرشد پاک نے اڈی چکی آپ نے پیر چکیا اڈی چکی احد پہاڑ تے ماری آقا فرماندے نے اس بت احد فإنما عليك نبي وصديق وشهيدا حضور فرماندے نے احد رک جا ٹہر جا کیوں اپنا آپ وکھانا پیا کیا تینوں نہیں پتا فإنما عليك نبي تیرے تے ایک نبی سوار یعنی جناب محمد صلی اللہ علیہ وسلم فرمایا وا صدیق دوجا تیرے تے صدیق سوار وا شہیدان دو تیرے تے شہید سوار نے ایک عمر ابن خطاب دوجے عثمان بن عفان نے رضی اللہ تعالی عنہما حضرت عمر اجے زندہ ہی نے عثمان اجے زندہ ہی نے آمینہ دلال نے دونوں نو شہادت دی پیشین گوئی تے بشارت سنائیے نوجوانوں بابیو میری طرف ویکھے اجے گل سنیا جے جڑی بات جگاں دے پیر نے احد پہاڑ دی چوٹی تے فرمائیے اللہ پاک نے اس بات نو حرفن حرفن پوریاں کر دیتا ہے حضور دیاں باتاں وحی نے قرآن وحی نبی پاک دیاں باتاں وحی نہ قرآن اندر شک نہ نبی پاک دی بات اندر گج کے بولو قرآن اندر والنجم اذا ہوا ما ضل صاحبکم وما غوا وما ينطق عن الهوى ان هو الا وحی یوحا پیارے نبی دی زبان ساڈے واسطے قرآن ہور کسے دا بیان چنگا لگدا ہی نہیں سونے نبی دی زبان ساڈے واسطے قرآن ہور کسے دا بیان چنگا لگدا ہی نہیں او دل نبی دے پیار کولوں رجدا ہی نہیں ایڈا سونا اس جگ وچ لبدا ہی نہیں سونے نبی دی زبان ساڈے واسطے قرآن حضور دی زبان مبارک چو جڑے الفاظ نکلے نے حضرات وہ ساڈے لئی انج نے جویں قرآن پاک دیاں ایتاں نے. قرآن بھی وہی, نبی پاک دیاں باتاں بھی وہی. نہ قرآن پاک اندر شک ہے, نہ آمینہ دلال دی زبان اندر شک ہے. حدیث مصطفیٰ تے غور کرنا, آقا نے احد پہاڑ نو وڈی ماری, پیر ماریا, فرمایا رک جا, ٹھہر جا. خدا دی قسم ایک مرتبہ فرمایا رک جا, کتنے مرتبہ فرمایا؟ تے ادوں دا احد پہاڑ رکے اج تک رکے ہے, اور انشاءاللہ قیامت تک رکیا رہے گا. کتنے مرتبہ فرمایا ہے؟
اس بت احد فانما علیک نبی.
اڈی مار کے میرے آقا فرماندے نے رک جا, کیوں اپنا آپ وکھانے پیا؟ کیا تو جاندا نہیں تیرے تک نبی محمد سوار صلی اللہ علیہ وسلم پہاڑ فوراً رک گیا. میرے آقا فرماندے نے وا صدیق تے دوجا صدیق سوار آکھو رضی اللہ ابو بکر رضی اللہ تعالی نو. تہاڈا شوق تازہ کراں بات اگے توراں, افضل البشر بعد الانبیاء, نبیاں تو بعد اگر مقام ہے تو ابو بکر دا. مدنی دے بعد راہبر صدیق من نہ پوزی رضی اللہ تعالی. مدنی دے بعد راہبر صدیق من نہ پوزی, آقا دا یار غارے, آقا دا یار غارے, تسلیم کرنا پوزی. مدنی دے بعد راہبر صدیق من نہ پوزی, جس دی ادا وندا قرآن بھی گوائے, جس دی ادا وندا قرآن بھی گوائے, جس ہر تھان کیتی سوہنے دے نال وفائے, سوہنے دا سوہنا دل پر اے یقین کرنا پوسی. مدنی دے بعد راہبر صدیق من نہ پوسی. فرمایا فانما علیک نبی و صدیق و شہیدان. صدیق سوار تے دو شہید سوار نے, عمر ابن خطاب رضی اللہ تعالیٰ عنہ. ہن گل سنو میری طرف ویکھے آجے, دوجے حضرت عثمان بن عفان رضی اللہ تعالیٰ عنہ, دونوں اجے زندہ ہی نے. آمینہ دلال نے دونوں اپنے یاراں نو شہادت دی پیشین گوئی اور بشارت سنائی. اجڑے الفاظ منہ زبانوں نکل گئے حضور دی زبان مبارک چو, اللہ پاک نے الفاظ پورے کر دیتے نے. حضرات سیدنا عمر ابن خطاب رضی اللہ تعالیٰ عنہ 27 ذلحجہ نو حملہ ہویا, یکم محرم نو شہید ہوئے. اے جڑی ذلحجہ دا مہینہ جا رہا ہے, اسے مہینے دے آخر اندر قاتلانہ حملہ, یکم محرم نو شہید ہوئے. اسلامی لحاظ نال ذلحجہ دا مہینہ 12واں مہینہ ہوندا ہے, محرم دا سال دا پہلا مہینہ. میری طرف دیکھو, عمر بھی شہید ہوئے اور مدینے اندر شہید ہوئے رضی اللہ تعالیٰ عنہ, اور سن 35 ہجری اندر ذلحجہ دی 18 حضرت عثمان رضی اللہ تعالیٰ عنہ بھی شہادت نوش فرمائی. جو الفاظ میرے مرشد پاک نے احد پہاڑ دی چوٹی تے فرمائے نے, اللہ پاک نے او الفاظ حرفن حرفن پوریاں کر دیتے. پتا لگا عمر ابن خطاب بھی شہید نے, عثمان بھی شہید نے. کیوں؟ آمینہ دلال جناب محمد ਸੱਲੱਲਾਹੁ ਅਲੈਹਿ ਵਸੱਲਮ ਨੇ ਜ਼ਿੰਦਗੀ ਦੇ ਅੰਦਰ ਇਹਨਾਂ ਨੂੰ ਸ਼ਹੀਦ ਕਿਹਾ। ਸ਼ਹਾਦਤ ਦੀ ਖੁਸ਼ਖਬਰੀ ਦਿੱਤੀ ਹੈ, ਉਸਮਾਨ ਦੀ ਸ਼ਹਾਦਤ ਅੰਦਰ ਸ਼ੱਕ ਨਹੀਂ। ਹਜ਼ਰਤ ਦੂਸਰੀ ਰਵਾਇਤ ਇਹ ਤਿਰਮਜ਼ੀ ਦੀ ਰਵਾਇਤ ਹੈ, ਮੁਰਰਾ ਬਿਨ ਕਾਬ ਇਸ ਹਦੀਸ ਦੇ ਰਾਵੀ ਨੇ ਆਮੀਨਾ ਦੇ ਲਾਲ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਮੇਰੇ ਆਕਾ ਫਿਤਨਿਆਂ ਦੇ ਦੌਰ ਦੀਆਂ ਬਾਤਾਂ ਕਰਦੇ ਨੇ ਪਏ। ਬਾਤਾਂ ਕਰਦਿਆਂ ਕਰਦਿਆਂ ਇੱਕ ਬੰਦਾ ਉਹਨੇ ਪਗੜੀ ਬੰਨੀ ਏ ਤੇ ਪਗੜੀ ਬੰਨ ਕੇ ਚਿਹਰੇ ਤੇ ਵੇ ਕੱਪੜੇ ਨਾਲ ਮੰਡਾਸਾ ਮਾਰਿਆ। ਇੰਜ ਪਗੜੀ ਬੰਨ ਕੇ ਜਿਵੇਂ ਸਰਦੀਆਂ ਦੇ ਅੰਦਰ ਬੁੱਕਲ ਮਾਰ ਲੈਂਦੇ ਹੋ। ਇੱਕ ਨੌਜਵਾਨ ਗੁਜ਼ਰਦਾ ਪਿਆ, ਇਹਨੇ ਬੁੱਕਲ ਮਾਰੀ ਮੰਡਾਸਾ ਮਾਰਿਆ, ਮੇਰੇ ਤੇਰੇ ਮੁਰਸ਼ਦ ਪਾਕ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਆਕਾ ਫਰਮਾਉਂਦੇ ਨੇ ਸਹਾਬੀਓ ਇਹ ਜਿਹੜਾ ਬੰਦਾ ਮੰਡਾਸਾ ਮਾਰਿਆ ਚਿਹਰਾ ਛੁਪਾਇਆ ਗੁਜ਼ਰਦਾ ਪਿਆ, ਜਦੋਂ ਹਰ ਪਾਸੇ ਫਿਤਨੇ ਹੀ ਫਿਤਨੇ ਆਉਣਗੇ, ਹਰ ਪਾਸੇ ਫਿਤਨੇ ਹੀ ਫਿਤਨੇ, ਇਹ ਨੌਜਵਾਨ ਹੱਕ ਤੇ ਹੋਏਗਾ ਸੱਚ ਤੇ ਹੋਏਗਾ, ਹੱਕ ਵਾਲਾ ਸੱਚ ਵਾਲਾ। ਮੁਰਰਾ ਬਿਨ ਕਾਬ ਰਜ਼ੀ ਅੱਲਾਹੁ ਤਾਲਾ ਨੂੰ ਫਰਮਾਉਂਦੇ ਨੇ, ਗੱਲ ਗੋਲ ਮੋਲ ਨਾ ਰਹੇ, ਜਲਦੀ ਨਾਲ ਉੱਠੇ, ਇਸ ਪੈਗੰਬਰ ਦੇ ਯਾਰ ਦੇ ਮੋਢਿਆਂ ਤੋਂ ਪਕੜਿਆ, ਚਿਹਰਾ ਆਮੀਨਾ ਦੇ ਲਾਲ ਦੀ ਤਰਫ ਘੁਮਾਇਆ, ਚਿਹਰੇ ਤੋਂ ਕੱਪੜਾ ਹਟਾ ਕੇ ਆਂਦਾ ਸੋਹਣਿਓ ਵੇਖੋ ਕਿਆ ਕਿਆ ਇਹ ਨੌਜਵਾਨ ਹੈ, ਜ਼ਰਾ ਧਿਆਨ ਨਾਲ ਸੋਹਣਿਓ, ਜ਼ਰਾ ਇਹ ਨੌਜਵਾਨ ਹੈ, ਤਸਦੀਕ ਫਰਮਾਓ। ਮੇਰੇ ਆਕਾ ਫਰਮਾਉਂਦੇ ਨੇ ਹਾਂ ਇਹ ਨੌਜਵਾਨ ਹੈ। ਸਹਾਬੀ ਬਿਆਨ ਕਰਦਾ, ਲੋਗੋ ਮੈਂ ਪਰਤ ਕੇ ਚਿਹਰੇ ਤੇ ਨਜ਼ਰ ਮਾਰੀ, ਖੁਦਾ ਦੀ ਕਸਮੇ ਆਕਾ ਦਾ ਦੌਰਾ ਦਮਾਦ ਉਸਮਾਨ ਬਿਨ ਅਫਾਨ ਸੀ ਰਜ਼ੀ ਅੱਲਾਹੁ ਤਾਲਾ ਨੂੰ ਪਤਾ ਲੱਗਾ ਉਸਮਾਨ ਹੱਕ ਵਾਲਾ, ਉਸਮਾਨ ਸੱਚ ਵਾਲਾ। ਸਈਦਨਾ ਉਸਮਾਨ ਰਜ਼ੀ ਅੱਲਾਹੁ ਤਾਲਾ ਅਨਹੋ ਦੇ ਦੁਸ਼ਮਨ ਇਹ ਨਾ ਹੱਕ ਨੇ, ਉਸਮਾਨ ਹੱਕ ਤੇ ਵੇ, ਉਸਮਾਨ ਸ਼ਹੀਦ ਵੀ, ਉਸਮਾਨ ਹੱਕ ਵਾਲਾ ਸੱਚ ਵਾਲਾ, ਦੁਸ਼ਮਨ ਨਾ ਹੱਕ ਤੇ ਨੇ, ਝੂਠ ਤੇ ਨੇ, ਗਲਤ ਨੇ। ਹਜ਼ਰਾਤ ਮੇਰੀ ਤਰਫ ਵੇਖਿਆ ਜੇ ਇਮਾਮੇ ਕਾਇਨਾਤ ਨੇ ਇਨ ਫਿਤਨਿਆਂ ਦੇ ਦੌਰ ਅੰਦਰ ਡਟ ਕੇ ਜ਼ਿੰਦਗੀ ਗੁਜ਼ਾਰਨਾ, ਸਬਰ ਨਾਲ ਜ਼ਿੰਦਗੀ ਗੁਜ਼ਾਰਨ ਦੀ ਤੋਫੀਕ ਦੀ। ਇਹ ਮੇਰੇ ਮੁਰਸ਼ਦ ਪਾਕ ਨੇ ਵਾਅਦੇ ਲਏ ਨੇ, ਫਰਮਾਇਆ ਉਸਮਾਨ ਰਜ਼ੀ ਅੱਲਾਹੁ ਤਾਲਾ ਨੂੰ ਬਾਗੀ ਚੰਦ ਲੋਕ ਤੇਰੇ ਕੋਲ ਖਲਾਫਤ ਦੀ ਕਮੀਜ਼, ਜ਼ਬਰਦਸਤੀ ਖਿਦਮਤ ਦੀ ਕਮੀਜ਼ ਲੁਆਣਗੇ, ਤੂੰ ਮੇਰੇ ਨਾਲ ਵਾਅਦਾ ਕਰ, ਉਹ ਖਿਦਮਤ ਦੀ ਕਮੀਜ਼ ਨਾ ਲਈ। ਉਸਮਾਨ ਫਰਮਾਉਂਦੇ ਨੇ ਸੋਹਣਿਓ ਮੇਰਾ ਵਾਅਦਾ ਹੈ, ਮਰ ਜਾਵਾਂ ਖਿਦਮਤ ਦੀ ਕਮੀਜ਼ ਨਹੀਂ ਲਾਵਾਂਗਾ। ਇਹ ਸਾਰੀਆਂ ਬਾਤਾਂ ਜ਼ਰਾ ਜ਼ਿਹਨ 'ਚ ਰੱਖਿਆ ਜੇ, ਮੈਂ ਬਾਤ ਅੱਗੇ ਤੋਰਨਾ ਚਾਹੁੰਦਾ। ਇੱਕ ਔਰ ਮੁਸਲਿਮ ਦੀ ਰਵਾਇਤ ਸੁਣੋ, ਖੁਦਾ ਦੀ ਕਸਮ ਹਜ਼ਰਤ ਉਸਮਾਨ ਦੀ ਅਜ਼ਮਤ ਬਿਆਨ ਕਰਾਂ, ਸਖਾਵਤ ਬਿਆਨ ਕਰਾਂ, ਮਸਲੂਮੀਅਤ ਬਿਆਨ ਕਰਾਂ, ਹਯਾ ਬਿਆਨ ਕਰਾਂ, ਲੋਕੋ ਕਿਹੜੀ ਕਿਹੜੀ ਗੁਜ਼ਾਰਿਸ਼ ਕਰਾਂ। ਇੱਧਰ ਵੇਖਿਆ ਜੇ ਆਮੀਨਾ ਦੇ ਲਾਲ ਘਰ ਦੇ ਅੰਦਰ ਬੈਠੇ ਹੋਏ, ਬੇਤਕਲਫੀ ਦੇ ਅੰਦਰ ਲੇਟੇ ਨੇ, ਆਪਦੀ ਪਿੰਡਲੀ ਤੋਂ ਕੱਪੜਾ ਹਟਿਆ ਹੋਇਆ, ਬਾਹਰੋਂ ਦਰਵਾਜ਼ਾ ਖਟ ਗਿਆ, ਦਰਵਾਜ਼ਾ ਖਟਖਟਾਉਣ ਵਾਲਾ ਦਰਵਾਜ਼ਾ ਖਟਖਟਾਉਂਦਾ ਹੈ, ਇਜਾਜ਼ਤ ਲੈਣ ਵਾਲੇ ਆਉਂਦੇ ਨੇ ਸੋਹਣਿਓ, ਬਾਹਰ ਦਰਵਾਜ਼ੇ ਤੇ ਤੁਹਾਡਾ ਯਾਰ ਅਬੂ ਬਕਰ ਆਇਆ ਰਜ਼ੀ ਅੱਲਾਹੁ ਤਾਲਾ ਨੂੰ, ਸੋਹਣਿਓ ਅਬੂ ਬਕਰ ਆਇਆ ਇਜਾਜ਼ਤ ਮੰਗਦਾ ਪਿਆ। ਮੇਰੇ ਆਕਾ ਫਰਮਾਉਂਦੇ ਨੇ ਅਬੂ ਬਕਰ ਨੂੰ ਅੰਦਰ ਆਉਣ ਦੀ ਇਜਾਜ਼ਤ ਹੈ, ਸਿੱਦੀਕ ਅੰਦਰ ਆਏ, ਮੇਰੇ ਆਕਾ ਲੇਟੇ ਰਹੇ ਬੇਤਕਲਫੀ ਦੇ ਅੰਦਰ, ਇੰਜੀ ਲੇਟੇ ਰਹੇ, ਥੋੜੀ ਦੇਰ ਗੁਜ਼ਰੀ ਫਿਰ ਦਰਵਾਜ਼ਾ ਖਟ ਗਿਆ ਤੇ ਇਜਾਜ਼ਤ ਲੈਣ ਵਾਲਾ ਦਾ ਸੋਹਣਿਓ ਤੁਹਾਡਾ ਯਾਰ ਉਮਰ ਇਬਨ ਖਤਾਬ ਆਇਆ ਰਜ਼ੀ ਅੱਲਾਹੁ ਤਾਲਾ ਨੂੰ। ਮੇਰੇ ਆਕਾ ਬੇਤਕਲਫੀ ਦੇ ਅੰਦਰ ਲੇਟੇ ਰਹੇ, ਪਿੰਡਲੀ ਤੂੰ ਕੱਪੜਾ ਹਟਿਆ ਇੰਜੀ ਲੇਟੇ ਰਹੇ, ਉਮਰ ਆਏ ਅੰਦਰ ਆ ਕੇ ਬਹਿ ਗਏ, ਕੁਝ ਦੇਰ ਗੁਜ਼ਰੀ ਫਿਰ ਦਰਵਾਜ਼ਾ ਖਟਕਿਆ, ਪੁੱਛਣ ਵਾਲਾ ਦਾ ਸੋਹਣਿਓ ਤੁਹਾਡਾ ਦੋਹਰਾ ਦਮਾਦ ਉਸਮਾਨ ਆਇਆ, ਆਖੋ ਰਜ਼ੀ ਅੱਲਾ ਰਜ਼ੀ ਅੱਲਾਹੁ ਤਾਲਾ ਨੂੰ, ਸੋਹਣਿਓ ਉਸਮਾਨ ਆਇਆ, ਉਸਮਾਨ ਆਇਆ। ਲੋਕੋ ਗੱਲ ਬੜੀ ਕਮਾਲ ਜੇ, ਰੱਬੇ ਕਾਬਾ ਦੀ ਕਸਮ ਜੜਾਂ ਵਾਲੇ ਦਿਓ ਬਾਸੀਓ, ਮੇਰੇ ਮੁਰਸ਼ਦ ਪਾਕ ਨੇ ਇਜਾਜ਼ਤ ਬਾਤ ਅੰਦਰ ਦਿੱਤੀ, ਆਪ ਤੜਪ ਕੇ ਉੱਠੇ ਜਲਦੀ ਨਾਲ, ਮੇਰੇ ਆਕਾ ਨੇ ਕੱਪੜੇ ਦਰੁਸਤ ਫਰਮਾ ਲਏ, ਪਿੰਡਲੀ ਤੇ ਕੱਪੜਾ ਦੇ ਲਿਆ, ਆਪ ਦਰੁਸਤ ਹੋ ਕੇ ਉੱਠ ਕੇ ਬਹਿ ਜਾਂਦੇ, ਫਰਮਾਇਆ ਹੁਣ ਉਸਮਾਨ ਨੂੰ ਅੰਦਰ ਆਉਣ ਦੀ ਇਜਾਜ਼ਤ। ਦਿੱਤੇ। ਸੈਯਦਨਾ ਉਸਮਾਨ ਆਏ, ਕੁਝ ਦੇਰ ਬੈਠੇ ਰਹੇ ਰਜ਼ੀ ਅੱਲਾਹੁ ਤਾਲਾ ਨੂੰ। ਸਹਾਬਾ ਉੱਠ ਕੇ ਚਲੇ ਜਾਂਦੇ ਨੇ, ਮੇਰੀ ਤੇਰੀ ਅੰਮਾ ਜਾਣ ਆਇਸ਼ਾ ਰਜ਼ੀ ਅੱਲਾਹੁ ਤਾਲਾ ਅਨਹਾ ਫਰਮਾਉਂਦੀਆਂ ਨੇ, ਸੁਣਿਓ ਅੱਜ ਮੈਂ ਅਜੀਬ ਜਿਹਾ ਮੰਜ਼ਰ ਵੇਖਿਆ। ਮੇਰਾ ਬਾਬਾ ਅਬੂ ਬਕਰ ਆਇਆ, ਮੁਕਾਮ ਹੁੰਦਾ ਵੀ ਬੜਾ, ਉਮਰ ਇਬਨੇ ਖਤਾਬ ਆਏ, ਮੁਕਾਮ ਹੁੰਦਾ ਵੀ ਬੜਾ। ਸੋਹਣਿਓ ਤੁਸਾਂ ਲੇਟੇ ਰੇ ਬੇਤਕਲਫੀ ਦੇ ਅੰਦਰ, ਉਸਮਾਨ ਦਾ ਨਾਮ ਆਇਆ। ਜਦੋਂ ਪਤਾ ਲੱਗਾ ਉਸਮਾਨ ਆਇਆ, ਇਹ ਮਹਬੂਬਾ ਉੱਠ ਕੇ ਬਹਿ ਜਾਂਦੇ ਹੋ, ਕੱਪੜੇ ਦਰੁਸਤ ਕਰ ਲੈ ਜੇ, ਗੱਲ ਸਮਝ ਨਹੀਂ ਆਈ ਵਜ੍ਹਾ ਕੀ ਏ। ਆਮੀਨਾ ਦੇ ਲਾਲ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ ਨੇ, ਆਇਸ਼ਾ ਉਸਮਾਨ ਹਯਾ ਵਾਲਾ, ਉਸਮਾਨ ਸ਼ਰਮਾ ਵਾਲਾ। ਮੇਰਾ ਉਸਮਾਨ ਇਤਨਾ ਸ਼ਰਮੀਲਾ ਹੈ, ਇਸੇ ਹਾਲ ਅੰਦਰ ਅਗਰ ਮੈਂ ਲੇਟਿਆ ਰਹਿੰਦਾ, ਉਸਮਾਨ ਨੀਵੀ ਪਾ ਕੇ ਬਹਿ ਜਾਂਦਾ, ਉੱਠ ਕੇ ਚਲਾ ਜਾਂਦਾ। ਮੇਰੇ ਨਾਲ ਕੋਈ ਆਪਣੀ ਜ਼ਰੂਰਤ ਦੀ ਗੱਲ ਨਹੀਂ ਸੀ ਕਰਨੀ। ਆਇਸ਼ਾ ਉਸਮਾਨ ਹਯਾਵਾਂ ਅਤੇ ਸ਼ਰਮਾ ਵਾਲਾ, ਮੇਰਾ ਉਸਮਾਨ ਉਹ ਉਸਮਾਨ ਮੇਰੇ ਆਕਾ ਫਰਮਾਉਂਦੇ ਨੇ, ਜਿਹਦੇ ਕੋਲੋਂ ਆਸਮਾਨ ਦੇ ਨੂਰੀ ਮਲਾਇਕਾ ਵੀ ਹਯਾ ਕਰਦੇ ਨੇ, ਮੈਂ ਮੁਹੰਮਦ ਕਿਉਂ ਨਾ ਕਰਾਂ ਸੱਲੱਲਾਹੁ ਅਲੈਹਿ ਵਸੱਲਮ। ਹਜ਼ਰਤ ਹਯਾ ਦੀ ਗੱਲ ਆਈਏ ਤੇ ਸੁਣਿਆ ਜੇ, ਨੌਜਵਾਨੋ ਬਾਬਿਓ, ਕਾਬਾ ਦੇ ਰੱਬ ਦੀ ਕਸਮ, ਉਸਮਾਨ ਕਿਤਨਾ ਹਯਾਵਾਂ ਵਾਲਾ, ਕਿਤਨਾ ਸ਼ਰਮਾ ਵਾਲਾ। 82-83 ਸਾਲ ਦੀ ਉਮਰ ਅੰਦਰ ਸ਼ਹੀਦ ਹੋਏ। ਉਸਮਾਨ ਫਰਮਾਉਂਦੇ ਨੇ, ਲੋਗੋ ਜਦੋਂ ਦਾ ਸੱਜਾ ਹੱਥ ਮੈਂ ਆਮੀਨਾ ਦੇ ਲਾਲ ਦੇ ਹੱਥ ਰੱਖ ਕੇ, ਹੱਥ ਰੱਖ ਕੇ ਬੈਤ ਕੀਤਾ, ਫਰਮਾਇਆ ਫਿਰ ਆਖਰੀ ਦਮ ਤੱਕ ਪੂਰੀ ਜ਼ਿੰਦਗੀ ਆਪਣਾ ਦਾਇਆਂ ਤੇ ਸੱਜਾ ਹੱਥ ਸ਼ਰਮਗਾਹ ਨੂੰ ਨਹੀਂ ਲਾਇਆ। ਇਹ ਉਹ ਉਸਮਾਨ ਰਜ਼ੀ ਅੱਲਾਹੁ ਤਾਲਾ ਨੂੰ, ਉਸਮਾਨ ਪੂਰੀ ਜ਼ਿੰਦਗੀ ਉਲਟੇ ਹੋ ਕੇ ਇੱਕ ਲੰਮੇ ਵਾਸਤੇ ਘਰ ਦੇ ਅੰਦਰ ਨਹੀਂ ਲੇਟੇ, ਇਹ ਵੀ ਹਯਾ ਹੈ। ਪੂਰੀ ਜ਼ਿੰਦਗੀ ਉਸਮਾਨ ਨੇ, ਲੋਕੋ ਇੱਥੇ ਗਰਮੀ ਦਾ ਮਾਹੌਲ ਹੋਏ, ਲੋਕ ਆਪਣੀ ਚਾਰ ਦੀਵਾਰੀ ਅੰਦਰ ਕਮੀਜ਼ ਉਤਾਰ ਲੈਂਦੇ ਨੇ, ਪਰ ਕੁਰਬਾਨ ਜਾਵਾਂ ਉਸਮਾਨ ਤੇਰੀਆਂ ਹਯਾਵਾਂ ਤੋਂ ਪੂਰੀ ਜ਼ਿੰਦਗੀ। ਫਰਮਾਇਆ ਜਦੋਂ ਦਾ ਮੈਂ ਹੋ ਸੰਭਾਲਿਆ ਇੱਕ ਲੰਮੇ ਵਾਸਤੇ ਚਾਰ ਦੀਵਾਰੀ ਦੇ ਅੰਦਰ, ਘਰ ਵਾਲਿਆਂ ਦੇ ਸਾਹਮਣੇ ਓਪਨ ਕਦੇ ਕਮੀਜ਼ ਨਹੀਂ ਉਤਾਰਿਆ, ਇਹ ਉਸਮਾਨ ਦਾ ਹਯਾ ਹੈ। ਫਰਮਾਇਆ ਕਰਦੇ ਲੋਕ, ਮੈਂ ਪੂਰੀ ਜ਼ਿੰਦਗੀ ਇਸਲਾਮ ਤੋਂ ਪਹਿਲਾਂ ਵੀ, ਇਸਲਾਮ ਤੋਂ ਬਾਅਦ ਵੀ ਕਦੇ ਸ਼ਰਾਬ ਨਹੀਂ ਪੀਤੀ, ਇਸਲਾਮ ਤੋਂ ਪਹਿਲਾਂ ਔਰ ਬਾਅਦ ਪੂਰੀ ਜ਼ਿੰਦਗੀ ਗਾਣਾ ਨਹੀਂ ਉਹ ਸੁਣਿਆ, ਕਦੇ ਗਾਣਾ ਸੁਣਨ ਦੀ ਖਾਸ ਪੈਦਾ ਨਹੀਂ ਹੋਈ। ਉਸਮਾਨ ਫਰਮਾਉਂਦੇ ਨੇ, ਲੋਕੋ ਮੈਂ ਪੂਰੀ ਜ਼ਿੰਦਗੀ ਸਲਾਮ ਤੋਂ ਪਹਿਲਾਂ ਔਰ ਬਾਅਦ ਵੀ ਕਦੇ ਬਦਕਾਰੀ ਨਹੀਂ ਕੀਤੀ, ਜ਼ਿਨਾ ਨਹੀਂ ਕੀਤਾ, ਬਦਕਾਰੀ ਦੀ ਕਦੇ ਖਾਸ ਵੀ ਨਹੀਂ ਆਈ। ਆ ਲੋਕੋ ਕਿਤਨੀਆਂ ਹਯਾਵਾਂ ਵਾਲਾ, ਆਕਾ ਫਰਮਾਉਂਦੇ ਨੇ, ਆਇਸ਼ਾ ਮੇਰਾ ਉਸਮਾਨ ਉਹ ਉਸਮਾਨ ਜਿਹਦੇ ਕੋਲ ਆਸਮਾਨ ਦੇ ਨੂਰੀ ਹਯਾ ਕਰਦੇ ਨੇ, ਮੈਂ ਮੁਹੰਮਦ ਕਿਉਂ ਨਾ ਹਯਾ ਕਰਾਂ ਸੱਲੱਲਾਹੁ ਅਲੈਹਿ ਵਸੱਲਮ। ਹਜ਼ਰਤ ਫਿਰ ਕਹਿਣਾ ਪਵੇਗਾ, ਕਿਉਂ ਨਾ ਕਹਿ ਦੇਵਾਂ, ਜਿਸ ਦਾ ਹਯਾ ਕਰਦੇ, ਆਮੀਨਾ ਦੇ ਲਾਲ ਫਰਮਾ ਰਹੇ ਨੇ, ਜਿਸ ਦਾ ਹਯਾ ਕਰਦੇ ਫਲਕਾਂ ਦੇ ਨੂਰੀ ਸਾਰੇ, ਜਿਸ ਦਾ ਹਯਾ ਕਰਦੇ ਅਰਸ਼ਾਂ ਦੇ ਨੂਰੀ ਸਾਰੇ, ਪਿੰਡਲੀ ਛੁਪਾ ਕੇ ਆਕਾ, ਛੁਪਾ ਕੇ ਆਕਾ ਫਰਮਾਇਆ ਨਾਲ ਅਸ਼ਾਰੇ, ਕਿਉਂ ਨਾ ਹਯਾ ਕਰੇ, ਕਿਉਂ ਨਾ ਹਯਾ ਕਰੇ, ਇੱਥੇ ਸਰਤਾਜ ਅੰਬੀਆ ਦਾ ਅਰਸ਼ੇ ਬਰੀ ਤੇ ਚਰਚਾ, ਉਸਮਾਨ ਬਾਹਯਾ ਬਰੀ ਤੇ ਚਰਚਾ, ਉਸਮਾਨ ਬਾਹਯਾਦਾ, ਜਿਸ ਦਾ ਹਯਾ ਕਰਦੇ, ਜਿਸ ਦਾ ਹਯਾ ਕਰਦੇ ਅਰਸ਼ਾਂ ਦੇ ਨੂਰੀ ਸਾਰੇ, ਪਿੰਡਲੀ ਛੁਪਾ ਕੇ ਆਕਾ ਫਰਮਾਇਆ ਨਾਲ ਅਸ਼ਾਰੇ, ਕਿਉਂ ਨਾ ਹਯਾ ਕਰੇ, ਪਰੀ ਤੇ ਚਰਚਾ ਉਸਮਾਨ ਬਾਹਯਾ ਦਾ ਰੁਤਬਾ ਖੁਦਾ ਵਧਾਇਆ ਰੁਤਬਾ ਖੁਦਾ ਵਧਾਇਆ ਮੁਹੰਮਦ ਮੁਸਤਫਾ ਮੁਸਤਫਾ ਦਾ ਅਰਸ਼ੇ ਬਰੀ ਤੇ ਚਰਚਾ ਉਸਮਾਨ ਬਾਹਯਾ ਦਾ ਅਰਸ਼ੇ ਬਰੀ ਤੇ ਚਰਚਾ ਉਸਮਾਨ ਬਾਹਯਾ ਕਰੀਏ ਸਖਾਵਤ ਦਾ ਤਜ਼ਕਰਾ ਕਰੀਏ ਹਜ਼ਰਤ ਸੁਹਦ ਤਕਵੇ ਦਾ ਤਜ਼ਕਰਾ ਆਖਰਤ ਦੀ ਫਿਕਰ ਕਿਹੜੀ ਕਿਹੜੀ ਬਾਤ ਤੁਹਾਡੇ ਸਾਹਮਣੇ ਰੱਖੀ ਜਾਏ ਪੂਰੀ ਜ਼ਿੰਦਗੀ ਖੁਦਾ ਦੀ ਕਸਮ ਬੇਮਿਸਾਲ ਹੈ ਆਮੀਨਾ ਦੇ ਲਾਲ ਫਰਮਾਇਆ ਕਰਦੇ ਮਾ ਜ਼ਰਾ ਉਸਮਾਨ ਮਾ ਆਮਿਲਾ ਬਾਦ ਹਾਜ਼ਲ ਯੂ ਉਸਮਾਨ ਅੱਜ ਦੇ ਬਾਅਦ ਕੋਈ ਵੀ ਅਮਲ ਨਾ ਕਰੀ ਮੈਂ ਮੁਹੰਮਦ ਤੇਰੀ ਜੰਨਤ ਦਾ ਸਾਮੀਨਾ ਆ ਪੈਗੰਬਰ ਦੀਆਂ ਦੋ ਬੇਟੀਆਂ ਰੁਕਈਆ ਉਮੇ ਕੁਲਸੂਮ ਦਾ ਯਕੇ ਬਾਦ ਦੀਗਰੇ ਖਾਵੰਦ ਬਣਨੇ ਵਾਲਾ ਉਸਮਾਨ ਆਖੋ ਰਸੀ ਅੱਲਾ ਰਜ਼ੀ ਅੱਲਾਹ ਤਾਲਾ ਨੋ ਮੇਰੇ ਮੁਰਸ਼ਦ ਪਾਕ ਦੇ ਬਹਾਦਰਾ ਜ਼ਿੰਦਗੀ ਰਹੀ ਅਜ਼ਮਤ ਸ਼ਾਨ ਸੀਰਤ ਮਨਾਕਿਬ ਫਜ਼ਾਇਲ ਫਿਰ ਕਿਸੇ ਮੋੜ ਤੇ ਮੈਂ ਜ਼ਿੰਦਗੀ ਦੇ ਆਖਰੀ ਲਮਹਾਤ ਦਾ ਤਜ਼ਕਰਾ ਪਰ ਕਰਾਂ ਹਜ਼ੂਰ ਦੇ ਬਾਅਦ ਅਬੂ ਬਕਰ ਦਾ ਦੌਰ ਫਿਰ ਉਮਰ ਫਿਰ ਉਸਮਾਨ ਦਾ ਦੌਰ ਰਜ਼ੀ ਅੱਲਾਹ ਤਾਲਾ ਨੋ ਹਜ਼ਰਤ ਉਸਮਾਨ ਨੇ 12 ਦਿਨ ਕਮ 12 ਸਾਲ ਹਕੂਮਤ ਕੀਤੀ ਹੈ ਔਰ 44.5 ਲੱਖ ਮੁਰੱਬਾ ਮੀਲ ਦੇ ਹੁਕਮਰਾਨ ਨੇ ਬਾਦ ਲੋਕ ਆਉਂਦੇ ਨੇ ਉਮਰ ਇਬਨ ਖਤਾਬ ਰਜ਼ੀ ਅੱਲਾਹ ਤਾਲਾ ਨੂੰ ਚੂੰਕਿ ਸਖਤ ਤਬੀਅਤ ਦੇ ਮਾਲਿਕ ਮੁਨਾਫਕ ਹਜ਼ਰਤ ਉਮਰ ਦੇ ਦੌਰ ਅੰਦਰ ਕੋਈ ਚਾਲ ਨਹੀਂ ਚੱਲ ਸਕੇ ਉਸਮਾਨ ਜ਼ਰਾ ਠੰਡੀ ਤਬੀਅਤ ਵਾਲੇ ਨੇ ਅਬਦੁੱਲਾ ਬਿਨ ਸਬਾ ਇੱਕ ਯਹੂਦੀ ਨਸਲ ਮੁਨਾਫਕ ਬੇਈਮਾਨ ਹੈ ਹੈ ਮੁਨਾਫਕ ਯਹੂਦੀ ਇਹਨੇ ਇਸਲਾਮ ਦਾ ਲਿਬਾਦਾ ਓੜਿਆ ਆਏ ਦਿਨ ਪ੍ਰਾਪਗੰਡੇ ਕਰਦਾ ਇਹਨੇ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਇਹਦੇ ਪ੍ਰਾਪਗੰਡੇ ਅਰੂਜ ਤੇ ਹਜ਼ਰਤ ਉਸਮਾਨ ਦੇ ਖਿਲਾਫ ਆਏ ਦਿਨ ਮੀਟਿੰਗਾਂ ਕਰਦਾ ਹੈ ਇਧਰ ਮੇਰੀ ਤਰਫ ਵੇਖਿਆ ਜੇ ਗੌਰ ਕਰਨਾ ਇਮਾਮੇ ਕਾਇਨਾਤ ਜਨਾਬ ਮੁਹੰਮਦ ਸੱਲੱਲਾਹੋ ਅਲੈਹੀ ਵਸੱਲਮ ਦੇ ਦੌਰੇ ਦਮਾਦ ਉਸਮਾਨ ਦੇ ਖਿਲਾਫ ਪ੍ਰਭ ਗੰਡੇ ਜਦੋਂ ਅਰੂਜ ਤੇ ਹੋਏ ਹਜ਼ਰਤ ਇਹਨੇ ਚੰਦ ਇਲਜ਼ਾਮ ਲਾਏ ਨੇ ਪਹਿਲੀ ਗੱਲ ਇਹ ਮੁਨਾਫਕ ਕਹਿੰਦੇ ਨੇ ਉਸਮਾਨ ਆਪਣੇ ਰਿਸ਼ਤੇਦਾਰਾਂ ਨੂੰ ਕਰੀਬ ਕਰੀਬ ਅਹੁਦੇ ਦਿੰਦਾ ਨਵਾਜ਼ਦਾ ਹੈ ਔਰ ਰਿਸ਼ਤੇਦਾਰਾਂ ਦੇ ਜਿਹੜੇ ਕਰੀਬੀ ਰਿਸ਼ਤੇਦਾਰ ਨੇ ਉਹਨਾਂ ਨੂੰ ਮਾਲ ਦੌਲਤ ਨਾਲ ਨਵਾਜ਼ਦਾ ਹੈ ਹਜ਼ਰਤ ਜਦੋਂ ਇਲਜ਼ਾਮ ਲੱਗੇ ਨੇ ਉਸਮਾਨ ਫਰਮਾਉਂਦੇ ਨੇ ਲੋਗੋ ਆਮੀਨਾ ਦੇ ਲਾਲ ਤੂੰ ਸਾਬਤ ਹੈ ਅਬੂ ਬਕਰ ਤੂੰ ਸਾਬਤ ਉਮਰ ਤੂੰ ਸਾਬਤ ਹੈ ਰਿਸ਼ਤੇਦਾਰਾਂ ਨਾਲ ਹੁਸਨ ਸਲੂਕ ਕਰਨਾ ਇਹ ਆਮੀਨਾ ਦੇ ਲਾਲ ਦੀ ਸੁਨਤ ਹੈ ਉਸਮਾਨ ਤੇ ਨਬੀ ਪਾਕ ਦੀ ਸੁਨਤ ਤੇ ਅਮਲ ਕਰਦਾ ਪਿਆ ਔਰ ਵੀ ਇਲਜ਼ਾਮ ਲੱਗੇ ਹਜ਼ਰਤ ਚੰਦ ਲੋਕ 450 ਬੰਦਾ ਮਿਸਰ ਤੂੰ ਚੱਲ ਕੇ ਮਦੀਨੇ ਆਇਆ ਤੇ ਆ ਕੇ ਆਂਦੇ ਨੇ ਉਸਮਾਨ ਜਿਹੜਾ ਸਾਡਾ ਗਵਰਨਰ ਹੈ ਰਜ਼ੀ ਅੱਲਾਹ ਹਜ਼ਰਤ ਉਸਮਾਨ ਰਜ਼ੀ ਅੱਲਾਹ ਤਾਲਾ ਅਨਹੋ ਦੇ ਸਾਹਮਣੇ ਇਹਨਾਂ ਸ਼ਿਕਵੇ ਸ਼ਿਕਾਇਤਾਂ ਕੀਤੀਆਂ ਆਂਦੇ ਨੇ ਜਿਹੜਾ ਸਾਡਾ ਗਵਰਨਰ ਹੈ ਉਹਦਾ ਨਾਮ ਅਬਦੁੱਲਾ ਬਿਨ ਅਬੀ ਸੁਰਰਾ ਅਸੀਂ ਉਹਦੇ ਪਿੱਛੇ ਜੁਮੇ ਨਹੀਂ ਪੜਦੇ ਨਮਾਜ਼ਾਂ ਛੱਡ ਦਿੱਤੀਆਂ ਨੇ ਉਹਨੂੰ ਚੇਂਜ ਕਰਦੇ ਹੋ ਉਹਨੂੰ ਬਦਲਦੇ ਹੋ ਉਸਮਾਨ ਫਰਮਾਉਂਦੇ ਨੇ ਉਹਦਾ ਕਸੂਰ ਕੀ ਮੈਂ ਤੇ ਉਹਨੂੰ ਨਹੀਂ ਬਦਲਾਂਗਾ ਉਹਦੀ ਗਲਤੀ ਨਹੀਂ ਕਸੂਰ ਨਹੀਂ ਕੋਈ ਐਬ ਕੋਈ ਨਹੀਂ ਔਰ ਮੈਂ ਉਹਦੇ ਤੇ ਮੈਨੂੰ ਜ਼ਰੂਰਤ ਵੀ ਨਹੀਂ ਬਦਲਣ ਦੀ ਇਹਨਾਂ ਬਾਰ ਬਾਰ ਇਸਰਾਰ ਕੀਤੇ ਸਾਥੀਆਂ ਮਸ਼ਵਰਾ ਦਿੱਤਾ ਚਲੋ ਕੋਈ ਅਰਜ ਨਹੀਂ ਬਦਲ ਦਿਓ ਉਸਮਾਨ ਫਰਮਾਉਂਦੇ ਨੇ ਮੈਂ ਬਦਲ ਦੇਣਾ ਤੁਹਾਡਾ ਗਵਰਨਰ ਪਰ ਇੰਜ ਕਰੋ ਜੇ ਇਹਨੂੰ ਨਵਾਂ ਗਵਰਨਰ ਬਣਾਉਣਾ ਜੇ ਉਹਦਾ ਨਾਮ ਤੁਸੀਂ ਪੇਸ਼ ਕਰੋ ਪਹਿਲਾਂ ਮਾਜ਼ੂਲ ਕਰ ਦਿੰਦੇ ਆ ਨਵਾਂ ਗਵਰਨਰ ਬਣਾ ਦਿੰਦੇ ਆ ਇਹਨਾਂ ਜਵਾ ਜਿਹੜਾ ਨਵਾਂ ਗਵਰਨਰ ਦਾ ਨਾਮ ਪੇਸ਼ ਕੀਤਾ ਹੈ ਇਹਦਾ ਨਾਮ ਮੁਹੰਮਦ ਬਿਨ ਅਬੀ ਬਕਰ ਹਜ਼ਰਤ ਉਸਮਾਨ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਫਰਮਾਇਆ ਅੱਜ ਦੇ ਬਾਅਦ ਤੁਹਾਡਾ ਇਹ ਨਵਾਂ ਗਵਰਨਰ ਪਹਿਲਾਂ ਮਾਜ਼ੂਲ رسول اے چار ساڑھے چار سو بندہ مدینیوں نکلے مصر نو تر پے اور جڑا والے دیو باسیو جدو صلح صفائی محبت نال کم بن گیا لوگ واپسی تر پے عبداللہ بن سبا یہودی منافق بےمان ایک دو اندے چیلے آندے نے ساڈیاں محنتاں کیڑے پاسے محنتاں کدھر گئیاں اگر انجی معاملہ رفا دفا ہو گیا اینا سوچے سمجھے منصوبے دے تحت کاغذ لیا حضرات لیٹر پین لئی سرکاری لیٹر پین حضرت عثمان دی مور لئی عثمان رضی اللہ تعالیٰ نو دی مور لگا کے گھوڑا بھی سرکاری قتل دے آرڈر لکھ دیتے نے عبداللہ بن ابی سرا اے جڑے چار سو بندے دا قافلہ آ رہے ہیں اینا دیا گردنا اڑا دے نویں گورنر دی بھی گردن اتار دی تو اپنے عہدے تے پکا رہے تھلے مور حضرت عثمان دی لا دیتی اینا منافقاں بےمانا نے چال چلی ایک بندے نو گھوڑا سوار نو رکا دیتا اے تیز تیز گھوڑا دوڑاندیا قافلے دے کولوں گزریا قافلے والے ویکھیا کوئی جسوس پکڑیا اینا رکا کڑ کے دے دیتا اتے چار سو بندے دے قتل دے آرڈر تھلے مور عثمان دی لائی رضی اللہ تعالیٰ نو حالا نبی پاک دا یار اینج دی دوگلا پلیسی کر سکدا جنے آمینہ دے لالن چند دن گزارے نے خدا دی قسم کا دا یار کوئی بھی یار دوگلا پلیسی نہیں کر سکدا حضرت عثمان رضی اللہ تعالیٰ عنہ دی مور لگی اے چار ساڑھے چار سو بندہ آندے نے لوکو عثمان نے ساڑھے نال زیادتی کی تیے ساڑھے قتل دے آرڈر دیتے زیادتی کی تیے لہٰذا مصر نہیں جانا واپسی مدینے چلیے ساتھیوں نو جمع کر کے عثمان دا رکا دکھائیے آو واپسی چلیے اے چار ساڑھے چار سو بندہ سارے نو تے پرا پگنڈے دا نہیں ہوں پتا اے واپسی مدینے تر پے آندے ہی ہلہ بول دیتا لوگ جمع ہوئے عثمان اے رضی اللہ تعالیٰ نو اے باغی رکے کٹ کے دکھان دے نے آندے نے مور سرکاری رکا سرکاری گھوڑا سرکاری مور عثمان دی رضی اللہ تعالیٰ نو ساڑھے قتل دے آڈرے گل ٹھیک نہیں کیوں قتل دے آرڈر دیتے حضرت عثمان نو بلایا گیا رکا ویندے نے تے رو کے آندے نے لوکو واللہ مینو اللہ دی قسم رکا میں نہیں لکھیا تانوں پتہ ہے عثمان پوری زندگی کدے چوٹی قسم نہیں چکی اج میں قسم چکیا نا لوگو عثمان رکے دا پتہ ہی نہیں آندے نے مور تیری ہے فرمایا ٹھیک ہے مور سرکاری گھوڑا سرکاری لیکن اللہ جاندا ہے اے میں رکا نہیں لکھوایا تواڈے قتل دا آرڈر نہیں دتا حضرت علی پاک کھڑے ہو گئے رضی اللہ تعالی عنہ فرمایا لوگو عثمان کدی جھوٹی قسم نہیں جے چکدا حضرات لوگ بکھر گئے لیکن باغی مطمئن نہ ہوئے اے پورے مدینے اندر پراپگنڈے کردے رہے پورے مدینے اندر شرارتاں کردے رہے اگلا دن جمعہ دا دن امیر المومنین 44 لاکھ مربع میل دے حکمران 82-83 سال دی وڈیری عمر دا بابا سفید داڑی والا عثمان رضی اللہ تعالیٰ نو ممبر رسول تے آئے مسجد نبی مدینہ پاک ہاتھ اندر کھونڈی پڑی اسا پکڑیا آمینہ دے لال جناب محمد صلی اللہ علیہ وسلم والا میرے آقا تو بعد ابو بکر کو لایا ابو بکر تو بعد عمر کو آج عثمان نے ایسا پکڑے ہے خطبہ شروع کر دینے باغی پہلائی مسجد اندر آ کے بیٹھے حضرات متھے تے نہیں لکھے کیڑا دشمن ہے کیڑا سجن ہے حضرات کسے دے متھے تے نہیں لکھے ہوندا یار کون ہے اغیار کون ہے دوست کون ہے دشمن کون ہے امیر المومنین الحمدللہ خطبہ شروع کر دینے پہ اج جمعہ دا آغاز ہویا ہے. الحمدللہ نحمدہ ونستعینہ ونستغفرہ. اج خطبے دا آغاز ایک سامنے باغی کھڑا ہو گیا آندا عثمان خبردار خبردار رک جا جمعہ بند کر دے. عثمان اسا تیرے پیچھے جمعہ نہیں ہو پڑھنا. جمعہ بند کر دے. اٹھ کے بدتمیزیاں کرن لگ پیا. ایک ادھروں اٹھیا انہیں بڑے عثمان کو لاٹھی کھولی اسا کھولیا کھونڈی کھو کے دیوار نال مار کے دو ٹوٹے اندر تقسیم کر دیندا ہے. جاؤ بد نصیبا اے لاٹھی عام لاٹھی نہیں اسا عام نہیں. اے آمینہ دے لال دی نشانی سی انہیں توڑ کے دو ٹکڑیاں دے اندر تقسیم کر دیتی. ایک ادھروں اٹھ پیا بڑے عثمان دے گریبان تو پکڑ کے چھٹکے مارنے شروع کر دیندا ہے. بڑے عثمان دے گریبان تو پکڑ کے جھٹکے مار دا. جاؤ بد نصیبا جاؤ بے نصیبا اج کس عثمان نال بدتمیزیاں کرن لگ پے ہے. اس عثمان دیاں حیاواں آسمان دے فرشتے کر دے نے آمینہ دے لال بھی کر دے گے. آمینہ دے لال پوری زندگی کر دے گئے. آسمان دے نوری حیا کر دے نے اج اوندے نال بدتمیزیاں لگ پیاں. کوئی ادھروں اٹھ پیا کوئی ادھروں اٹھ پیا. حضرات اے بولنا شروع کر دیندے نے بدتمیزیاں کرنیاں شروع کر دیندے نے. اور اینا سنگ باریاں شروع کیتیاں اینا اپنے گود اندر جیباں دے اندر ہتھاں دے اندر پتھر چھپائے. امیر المومنین نو پتھر مارنے شروع کر دیتے. بڑا عثمان ممبر تے کوئی ادھرو پتھر وجدا ہے کوئی ادھرو وجدا ہے. چہرہ زخمی ہو جاندا ہے منہ متا زخمی ہو جاندا ہے. امی اج خطیب ممبر تے آئے لوگ ناریاں نال پھل پتیاں نال استقبال کردے نے. ہائے میرے اللہ اے مسجد نبی دا پہلا خطیب اے مدینے دا حضور دی مسجد دا پہلا خطیب ہے جنوں پھل پتیاں دے بجائے ممبر تے خدا دی قسم پتھر مارے گئے. پتھر اتنے مارے گئے عثمان بے ہوش ہو کے زمین تے گر پے. بے ہوش ہو کے زمین تے گر جاندے نے. عثمان نو چکیا گیا رضی اللہ تعالی عنہ کرے پہنچایا گیا. حضرات میری طرف ویکھو ان باغیاں نے پورے مدینے دا امن خراب کر دتا. لوگوں امن دا ستیاناس کر دتا ہے. باغی پورے مدینے اندر پرپ گنڈے کر دینے پہ. ہوش آئی امام کائنات جناب محمد صلی اللہ علیہ وسلم دے یار دائیں بائیں عثمان نو ہوش آئی. عثمان فرماندے نے ساتھیو مینوں دسو مدینے دا امن کیم یا کوئی نہ. ساتھی آندے نے باغی امن خراب کر دیتا. علی پاک رضی اللہ تعالی نو آئے فرمایا امیر المومنین مینوں اجازت دیو انہاں باغیاں دیاں گردن اتار کے میں تواڈے قدماں دے اندر رکھ دینا. اے امیر المومنین مینوں آرڈر کرو اجازت دیو میں باغیاں دیاں ایک ایک دی گردن اتار کے تواڈے قدماں دے اندر رکھ دیا. عثمان فرماندے نے علی نبی دیو یارو مدینے اندر لڑائی نہ کریا جے. عثمان نو پتہ ہے رضی اللہ تعالی عنہ جے علی پاک دی تلوار چل گئی ایتھے سینکڑوں لوکاں دیاں گردنا اڈ جان گیاں. فرمایا ویر علی رب دا واسطہ ہی مدینے اندر لڑائی نہ کری مدینے اندر جھگڑا نہ کری. اور نبی دیو یارو میں مدینے دیاں گلیاں خون نہ رنگی نہیں ہو دیکھنا چاہندا. مدینے اندر جھگڑا نہ کریا جے. ادھر کی اگلا دن ہوندا ہے باغی آندے نے عثمان دا کروں باہر نکلنا بند. باہر نہیں نکل سکتا گھر دے اندر قید کر دیتے جاندے نے. باغیاں دن عثمان دا مسجد اندر نماز پڑھنا بند. بیرے رومیاں دا مٹھا خوہ والا پانی بیرے روماں خوہ مٹھا پانی بند. باہر نکلنا بند مسجد اندر جانا بند. حضرت عثمان پریشانی دے عالم اندر حضرات دیوار تو چاتی مار کے آندے نے باغیو بھلا میرا قصور کی ہے کیوں جان دے دشمن بنے ہو. اور باغیو پتا جے میں عثمان جدوں دا ਸ਼ਰਮਗਾਹ ਨੂੰ ਨਹੀਂ ਲਾਇਆ ਮੈਂ ਉਹ ਉਸਮਾਨ ਉਹ ਬਾਗੀਓ ਪਤਾ ਜੇ ਜਦੋਂ ਦਾ ਮੈਂ ਕਲਮਾ ਪੜਿਆ ਹਰ ਜੁਮੇ ਵਾਲੇ ਦਿਨ ਇੱਕ ਗੁਲਾਮ ਖਰੀਦ ਕੇ ਰੱਬ ਦੀ ਰਜ਼ਾ ਲਈ ਆਜ਼ਾਦ ਕਰਨਾ ਮੈਂ ਉਹ ਉਸਮਾਨ ਜਿਸ ਜੁਮੇ ਰਹਿ ਜਾਏ ਅਗਲੇ ਜੁਮੇ ਦੋ ਆਜ਼ਾਦ ਕਰਨਾ ਬਲਵਾਈਓ ਕਿਆ ਪਤਾ ਜੇ ਬੇਰੇ ਰੂਮ ਮਿੱਠੇ ਖੂਹ ਵਾਲਾ ਪਾਣੀ ਯਹੂਦੀਆਂ ਦੇ ਕਬਜ਼ੇ ਅੰਦਰ ਆਮੀਨਾ ਦੇ ਲਾਲ ਫਰਮਾਉਂਦੇ ਨੇ ਲੋਕੋ ਕਿਹੜਾ ਜਿਹੜਾ ਬੇਰੇ ਰੂਮਾ ਖਰੀਦ ਕੇ ਵਕਫ ਕਰੇ ਮੈਂ ਉਸਮਾਨ ਕੱਲੇ ਨੇ 35,000 ਦਿਰਹਮ ਦਾ ਖਰੀਦ ਕੇ ਮੁਸਲਮਾਨਾਂ ਲਈ ਵਕਫ ਕੀਤਾ ਯਾਰ ਉਸੇ ਮੇਰੇ ਖਰੀਦੇ ਕੇ ਖੂਹ ਵਿੱਚੋਂ ਦੋ ਘੁੱਟ ਪਾਣੀ ਨਹੀਂ ਜੇ ਪੀਣ ਦਿੰਦੇ ਲੋਕੋ ਕਿਆ ਪਤਾ ਜੇ ਮਸਜਿਦ ਦੇ ਨੱਬੀ ਛੋਟੀ ਜਿਹੀ ਹੁੰਦੀ ਸੀ ਆਮੀਨਾ ਦੇ ਲਾਲ ਫਰਮਾਉਂਦੇ ਨੇ ਲੋਕੋ ਕੌਣ ਹੈ ਜਿਹੜਾ ਮਸਜਿਦ ਦੇ ਨੱਬੀ ਦੀ ਤੁਸੀਂ ਕਰੇ ਮੈਂ ਜੰਨਤ ਦੀ ਬਸ਼ਾਰਤ ਦੇਣਾ ਉਸਮਾਨ ਫਰਮਾਉਂਦੇ ਨੇ ਲੋਕੋ ਮੈਂ ਉਸਮਾਨ ਕੱਲੇ ਨੇ 25,000 ਦਿਰਮੋ ਦਿਨਾਰ ਲਗਾ ਕੇ ਮਸਜਿਦ ਦੇ ਨੱਬੀ ਨੂੰ ਵਸੀ ਕੀਤਾ ਯਾਰ ਉਹਦੇ ਅੰਦਰ ਦੋ ਰਕਤਾਂ ਨਮਾਜ਼ ਨਹੀਂ ਜੇ ਪੜਨ ਦਿੰਦੇ ਗਜ਼ਵਾ ਤਬੂਕ ਜੰਗੇ ਤਬੂਕ ਦਾ ਮੌਕਾ ਭੁੱਲ ਗਏ ਹਜ਼ਾਰ ਸਵਾਰੀ 900 ਘੋੜਾ 100 ਊਂਟ ਬਮਾ ਸਾਜ਼ੋ ਸਮਾਨ ਦਿਰਮੋ ਦਿਨਾਰ ਦੀਆਂ ਥੈਲੀਆਂ ਅਸ਼ਰਫੀਆਂ ਮੁਰਸ਼ਦ ਪਾਕ ਪੈਸੇ ਕਦੀ ਇੰਜ ਸੁੱਟਦੇ ਨੇ ਕਦੀ ਇੰਜ ਫਰਮਾਇਆ ਮਾ ਜ਼ਰਾ ਉਸਮਾਨ ਮਾ ਅਮੀਲਾਬਾਦ ਹਾਜ਼ਲ ਯੋਮ ਓਏ ਭੁੱਲ ਗਇਓ ਬਾਗੀਓ ਬਲਵਾਈਓ ਕੀ ਕਸੂਰ ਮੇਰਾ ਕੀ ਖਤਾ ਹੈ ਕਿਆ ਤੁਸੀਂ ਜਾਣਦੇ ਨਹੀਂ ਮੈਂ ਨਬੀ ਪਾਕ ਦੀ ਬੇਟੀ ਰੁਕਈਆ ਦਾ ਖਾਮਦ ਉਸਮਾਨ ਰੁਕਈਆ ਫੌਤ ਹੋਈ ਹਜ਼ੂਰ ਨੇ ਦੂਜੀ ਬੇਟੀ ਮੇਰੇ ਨਿਕਾਹ ਅੰਦਰ ਦੇ ਦਿੱਤੀ ਮੈਂ ਉਮੇ ਕੁਲਸੂਮ ਦਾ ਖਾਮਦ ਉਸਮਾਨ ਕਿਉਂ ਮੇਰੇ ਤੇ ਪਾਣੀ ਬੰਦ ਕਿਉਂ ਮੇਰੇ ਤੇ ਸਖਤੀਆਂ ਕਰ ਰਹੇ ਹੋ ਕਿਆ ਤੁਸੀਂ ਜਾਣਦੇ ਨਹੀਂ ਆਮੀਨਾ ਦੇ ਲਾਲ ਨੇ ਫਰਮਾਇਆ ਸੀ ਲੋਗੋ ਮੇਰੀ ਦੂਜੀ ਬੇਟੀ ਵੀ ਫੌਤ ਹੋ ਗਈ ਉਸਮਾਨ ਕਾਸ਼ ਮੇਰੇ ਕੋਲ 40 ਬੇਟੀਆਂ ਹੁੰਦੀਆਂ ਉਹ ਫੌਤ ਹੁੰਦੀਆਂ ਜਾਂਦੀਆਂ ਮੈਂ ਯੱਕੇ ਬਾਦੀ ਗਿਰੇ ਤੇਰੇ ਨਿਕਾਹ ਅੰਦਰ ਦਿੰਦਾ ਜਾਂਦਾ ਲੋਗੋ ਕਿਆ ਭੁੱਲ ਗਏ ਪੂਰਾ ਅਰਬ ਜਾਣਦਾ ਪੂਰਾ ਅਰਬ ਜਾਣਦਾ ਜਦੋਂ ਛੋਟਾ ਬੱਚਾ ਦੁੱਧ ਪੀਂਦਾ ਬੱਚਾ ਰੋਇਆ ਕਰਦਾ ਜੜਾਂ ਵਾਲੇ ਦਿਓ ਬਾਸੀਓ ਮਾਂ ਆਪਣੇ ਬੱਚੇ ਨੂੰ ਚੁੱਕ ਕੇ ਛਾਤੀ ਤੇ ਪਾ ਕੇ ਦੁੱਧ ਪਿਲਾਉਂਦੀ ਨਾਲੇ ਦੁੱਧ ਪਿਲਾ ਕੇ ਥਪਕੀਆਂ ਦੇ ਕੇ ਆਉਂਦੀ ਬੇਟਾ ਇਹ ਮੇਰੇ ਲਾਲ ਚੁੱਪ ਕਰ ਜਾ ਚੁੱਪ ਕਰ ਜਾ ਮੈਂ ਤੇਰੀ ਮਾਂ ਤੇਰੇ ਨਾਲ ਇੰਜ ਪਿਆਰ ਕਰਨੀ ਹੈ ਜਿਵੇਂ ਆਮੀਨਾ ਦੇ ਲਾਲ ਉਸਮਾਨ ਨਾਲ ਪਿਆਰ ਕਰਦੇ ਮਾਵਾਂ ਬੱਚਿਆਂ ਨੂੰ ਕਿਹਾ ਕਰਦੀਆਂ ਬੱਚਿਓ ਅਸਾਂ ਤੁਹਾਡੇ ਨਾਲ ਇੰਜ ਮੁਹੱਬਤ ਕਰਨੀਆਂ ਵਾਂ ਜਿਵੇਂ ਆਮੀਨਾ ਦੇ ਲਾਲ ਉਸਮਾਨ ਨਾਲ ਮੁਹੱਬਤ ਕਰਦੇ ਨੇ ਫਰਮਾਇਆ ਬਾਗੀਓ ਮੈਂ ਨਬੀ ਪਾਕ ਦਾ ਸਫੀਰ ਬਣਨ ਵਾਲਾ ਮੈਂ ਨਬੀ ਪਾਕ ਦਾ ਦੂਜਾ ਹੱਥ ਬਣਨ ਵਾਲਾ ਇਹ ਸਾਰੀਆਂ ਬਾਤਾਂ ਯਾਦ ਕਰਾਈਆਂ ਬਾਗੀ ਆਉਂਦੇ ਨੇ ਗੱਲਾਂ ਠੀਕ ਨੇ ਉਸਮਾਨ ਤੇਰੇ ਸਾਹਮਣੇ ਦੋ ਬਾਤਾਂ ਯਾ ਖਿਲਾਫਤ ਛੱਡ ਦੇ ਜਾਂ ਕਤਲ ਹੋਣ ਵਾਸਤੇ ਤਿਆਰ ਹੋ ਜਾ ਉਸਮਾਨ ਫਰਮਾਉਂਦੇ ਨੇ ਬਾਗੀਓ ਖਿਲਾਫਤ ਨਹੀਂ ਛੱਡਾਂਗਾ ਕਿਉਂ ਆਮੀਨਾ ਦੇ ਲਾਲ ਨੇ ਮੇਰੇ ਕੋਲ ਵਾਅਦਾ ਲਿਆ ਸੀ ਫਰਮਾਇਆ ਉਸਮਾਨ ਚੰਦ ਲੋਕ ਤੇਰੇ ਕੋਲੋਂ ਜ਼ਬਰਦਸਤੀ ਖਿਲਾਫਤ ਲਵਾਉਣਾ ਚਾਹਣਗੇ ਖਿਲਾਫਤ ਖਿਦਮਤ ਦੀ ਕਮੀਜ਼ ਲਵਾਉਣਾ ਚਾਹਣਗੇ ਵਾਅਦਾ ਕਰ ਦੋ ਖਿਲਾਫਤ ਨਹੀਂ ਛੱਡਣੀ ਫਰਮਾਇਆ ਬਾਗੀਓ ਮਰ ਜਾਵਾਂ ਕੱਟ ਜਾਵਾਂ ਆਮੀਨਾ ਦੇ ਲਾਲ ਨਾਲ ਕੀਤੇ ਗਏ ਵਾਅਦੇ ਦੀ ਖਿਲਾਫ ਵਰਜ਼ੀ ਨਹੀਂ ਕਰਾਂਗਾ ਆਂਦੇ ਨੇ ਫਿਰ ਕਤਲ ਕਰ ਦਿਆਂਗੇ ਉਸਮਾਨ ਨੇ ਫਰਮਾਇਆ ਬਲਵਾਈਓ ਤਿੰਨ ਵਜ੍ਹਾ ਨਾਲ ਕਤਲ ਕਰਨਾ ਜਾਇਜ਼ ਹੈ ਸ਼ਾਦੀ ਸ਼ੁਦਾ ਬੰਦਾ ਜ਼ਨਾ ਕਰੇ ਉਹਨੂੰ ਕਤਲ ਕਰ ਦਿਓ ਜਿੱਥੋਂ ਤੱਕ ਜ਼ਨਾ ਦਾ ਤੱਲ ਖੁਦਾ ਦੀ ਕਸਮ ਅੱਜ ਮੈਂ ਮੁਸਲਮਾਨ ਉਸਮਾਨ ਫਰਮਾਉਂਦੇ ਨੇ ਮੈਂ ਇਸਲਾਮ ਤੋਂ ਪਹਿਲਾਂ ਵੀ ਕਦੇ ਜ਼ਨਾ ਨਹੀਂ ਕੀਤਾ ਯਾਰ ਕਿਉਂ ਕਤਲ ਕਰਨਾ ਚਾਹੁੰਦੇ ਹੋ ਦੂਜੀ ਵਜ੍ਹਾ ਇਸਲਾਮ ਲਿਆ ਕੇ ਬੰਦਾ ਮੁਰਤਦ ਹੋ ਜਾਏ ਕਤਲ ਕਰ ਦਿਓ ਫਰਮਾਇਆ ਮੈਂ ਮੁਰਤਦ ਨਹੀਂ ਹੋਇਆ ਕਿਉਂ ਕਤਲ ਕਰਨਾ ਚਾਹੁੰਦੇ ਹੋ ਤੀਜੀ ਵਜ੍ਹਾ ਨਾ ਹੱਕ ਕਿਸੇ ਨੂੰ ਕਤਲ ਕੀਤਾ ਜਾਏ ਬਦਲੀ ਅੰਦਰ ਕਤਲ ਕਰ ਦਿਓ ਫਰਮਾਇਆ ਨਾ ਹੱਕ ਕਤਲ ਵੀ ਨਹੀਂ ਕੀਤਾ ਆਂਦੇ ਨੇ ਉਸਮਾਨ ਜਾਂ ਕਤਲ ਹੋਣ ਲਈ ਤਿਆਰ ਹੋ ਜਾਏ ਜਾਂ ਖਿਲਾਫ ਛੱਡ ਦੇ ਉਸਮਾਨ ਫਰਮਾਉਂਦੇ ਨੇ ਬਾਗੀਓ ਜੇ ਤੁਸੀਂ ਕਤਲ ਦਾ ਇਰਾਦਾ ਕਰ ਲਿਆ ਤੇ ਗੱਲ ਸੁਣ ਲਓ, ਉਸਮਾਨ ਇਹ ਅਮਨ ਦੀ ਤਲਵਾਰ ਹੈ, ਉਸਮਾਨ ਇੱਕ ਅਮਨ ਦੀ ਤਲਵਾਰ, ਅਗਰ ਮੇਰਾ ਨਾ ਹੱਕ ਖੂਨ ਤੁਸੀਂ ਬਹਾ ਦਿਓਗੇ, ਨਾ ਹੱਕ ਮੈਨੂੰ ਕਤਲ ਕਰ ਦਿਓਗੇ, ਰੱਬੇ ਕਾਬਾ ਦੀ ਕਸਮ, ਫਿਰ ਕਿਆਮਤ ਤੱਕ ਅਮਨ ਨਹੀਂ ਆਏਗਾ, ਸਕੂਨ ਨਹੀਂ ਆਏਗਾ, ਆਪਸ ਅੰਦਰ ਇਤਫਾਕ ਨਹੀਂ ਹੋਏਗਾ, ਇਹ ਫਿਰ ਅਮਨ ਦੀ ਤਲਵਾਰ ਕਿਆਮਤ ਤੱਕ ਬਾਹਰ ਰਹੇਗੀ। ਹਜ਼ਰਤ ਬਾਗੀਆਂ ਇੱਕ ਨਾ ਸੁਣੀ, ਉਸਮਾਨ ਨੂੰ ਪਿਆਸ ਨੇ ਸਤਾਇਆ, ਹਜ਼ਰਤ ਉਸਮਾਨ ਫਰਮਾਉਂਦੇ ਨੇ ਲੋਕੋ ਵੀਰ ਅਲੀ ਨੂੰ ਪੈਗਾਮ ਦਿਓ, ਤੁਹਾਡਾ ਉਸਮਾਨ ਵੀਰ ਅਮੀਰੁਲ ਮੋਮਿਨੀਨ ਪਿਆਸਾ ਪਾਣੀ ਪਹੁੰਚਾ ਦਿਓ। ਹਜ਼ਰਤ ਅਲੀ ਪਾਕ ਪਾਣੀ ਲੈ ਕੇ ਆਏ, ਬਾਗੀਆਂ ਨੇ ਖੱਚਰ ਦਾ ਤੰਗ ਕੱਢ ਦਿੱਤਾ, ਮਸ਼ਕਾਂ ਨੂੰ ਤੀਰ ਮਾਰੇ ਪਾਣੀ ਜ਼ਾਇਆ ਹੋ ਜਾਂਦਾ। ਉਮੇ ਹਬੀਬਾ ਨਬੀ ਪਾਕ ਦੀ ਬੀਵੀ ਮੋਮਣਾ ਦੀ ਮਾਂ ਪਾਣੀ ਲੈ ਕੇ ਆਈ, ਇਹਨਾਂ ਬਾਗੀਆਂ ਹਜ਼ਰਤ ਤੀਰ ਮਾਰ ਮਾਰ ਕੇ ਮਸ਼ਕ ਫੜ ਦਿੱਤੀ। ਅਲੀ ਪਾਕ ਫਰਮਾਉਂਦੇ ਨੇ ਅਮੀਰੁਲ ਮੋਮਿਨੀਨ ਰੱਬ ਦਾ ਵਾਸਤਾ ਲੜਾਈ ਦੀ ਇਜਾਜ਼ਤ ਦਿਓ, ਫਰਮਾਇਆ ਝਗੜਾ ਨਹੀਂ ਕਰਨਾ। ਹਜ਼ਰਤ ਅਬੂ ਹੁਰੈਰਾ ਆਖੋ ਰਜ਼ੀ ਅੱਲਾਹ ਰਜ਼ੀ ਅੱਲਾਹ ਤਾਲਾ ਨੂੰ ਪਤਾ ਲੱਗਾ, ਅਮੀਰੁਲ ਮੋਮਿਨੀਨ ਕੋ ਲਾਏ, ਫਰਮਾਇਆ ਅਮੀਰੁਲ ਮੋਮਿਨੀਨ ਜਿਹਾਦ ਦੀ ਇਜਾਜ਼ਤ ਦਿਓ, ਕਤਲੇ ਆਮ ਦੀ ਇਜਾਜ਼ਤ, ਇਹਨਾਂ ਦੀਆਂ ਗਰਦਨਾਂ ਉਤਾਰੀਏ। ਉਸਮਾਨ ਫਰਮਾਉਂਦੇ ਨੇ ਇਹ ਅਬੂ ਹੁਰੈਰਾ ਨਾ ਹੱਕ ਕਿਸੇ ਦਾ ਇੱਕ ਕਤਲ ਕਰਨਾ, ਪੂਰੀ ਮਖਲੂਕ ਦਾ ਕਤਲ, ਮੇਰੇ ਕੋਲ ਕਤਲ ਦੀਆਂ ਇਜਾਜ਼ਤਾਂ ਮੰਗਣਾ, ਮੈਂ ਮਦੀਨੇ ਅੰਦਰ ਲੜਾਈ ਦੀ ਇਜਾਜ਼ਤ ਨਹੀਂ ਦੇਵਾਂਗਾ। ਅਨਸਾਰੀਆਂ ਦਾ ਨੁਮਾਇੰਦਾ ਸਾਦ ਦਾ ਬੇਟਾ ਜ਼ੈਦ ਆਇਆ, ਬੂਏ ਤੇ ਇਜਾਜ਼ਤ ਲੈ ਕੇ ਰੋਈ ਜਾਂਦਾ, ਰੋਈ ਜਾਂਦਾ, ਆਂਦਾ ਅਮੀਰੁਲ ਮੋਮਿਨੀਨ ਨਬੀ ਪਾਕ ਦੇ ਅਨਸਾਰ ਨੇ ਭੇਜਿਆ, ਨਬੀ ਪਾਕ ਦੀਆਂ ਯਾਰਾਂ ਨੇ ਭੇਜਿਆ, ਮੈਂ ਅਨਸਾਰ ਦਾ ਨੁਮਾਇੰਦਾ ਬਣ ਕੇ ਆਇਆ, ਜਿਵੇਂ ਮੈਦਾਨੇ ਉਹਦ ਅੰਦਰ ਅਸਾਂ ਅਮੀਨਾ ਦੇ ਲਾਲ ਦੀ ਮੁਹੱਬਤ ਤੋਂ ਜਾਨਾਂ ਨਛਾਵਰ ਕੀਤੀਆਂ, ਕੁਰਬਾਨੀਆਂ ਦਿੱਤੀਆਂ। ਅੱਜ ਅਨਸਾਰ ਦੇ ਜਵਾਨ, ਸੈਂਕੜੋ ਜਵਾਨ ਮਰ ਮਿਟਣ ਵਾਸਤੇ ਤਿਆਰ ਨੇ, ਇੱਕ ਵਾਰ ਵਾਰੀ ਆਰਡਰ ਦੇ ਦਿਓ, ਇਹਨਾਂ ਬਾਗੀਆਂ ਦੀਆਂ ਗਰਦਨਾਂ ਉਤਾਰਦੇ ਨੇ। ਤੁਹਾਡੀ ਅਮੀਰੁਲ ਮੋਮਿਨੀਨ ਅਜ਼ਮਤ ਤੇ ਆਂਚ ਨਹੀਂ ਆਏਗੀ। ਇਮਾਮੇ ਕਾਇਨਾਤ ਜਨਾਬ ਮੁਹੰਮਦ ਸੱਲੱਲਾਹੁ ਅਲੈਹੀ ਵਸੱਲਮ ਦਾ ਦੌਰਾ ਦਮਾਦ, ਮੁਸਲਮਾਨਾਂ ਦਾ ਖਲੀਫਾ, ਮਜ਼ਲੂਮੇ ਮਦੀਨਾ ਹਜ਼ਰਤ ਉਸਮਾਨ ਰਜ਼ੀ ਅੱਲਾਹੁ ਤਾਲਾ ਨੂੰ ਫਰਮਾਉਂਦੇ ਨੇ, ਅਨਸਾਰੀਓ ਔਰ ਨਬੀ ਪਾਕ ਦੇ ਅਨਸਾਰੀਓ ਔਰ ਨਬੀ ਪਾਕ ਦੇ ਯਾਰੋ, ਰੱਬ ਦਾ ਵਾਸਤਾ ਮੈਂ ਅਮੀਰੁਲ ਮੋਮਿਨੀਨ ਬਤੌਰੇ ਖਲੀਫਾ ਆਰਡਰ ਕਰਨਾ, ਲੜਾਈ ਨਾ ਕਰਿਆ ਜੇ, ਝਗੜਾ ਨਾ ਕਰਿਆ ਜੇ, ਕਤਲੋ ਗਾਰਤ ਨਹੀਂ, ਮੈਂ ਮਦੀਨੇ ਦੀਆਂ ਗਲੀਆਂ ਦੇ ਅੰਦਰ ਖੂਨ ਡਿੱਗਣਾ ਗਵਾਰਾ ਨਹੀਂ ਕਰ ਸਕਦਾ। ਇੱਥੇ ਆਮਿਨਾ ਦੇ ਲਾਲ ਰਹੇ ਨੇ, ਅਬੂ ਬਕਰ ਰਹੇ ਨੇ, ਉਸਮਾਨ ਰਹੇ ਨੇ, ਇਹਨਾਂ ਗਲੀਆਂ ਅੰਦਰ ਇੱਕ ਵੀ ਖੂਨ ਦਾ ਕਤਰਾ ਡਿੱਗੇ ਮੈਨੂੰ ਗਵਾਰਾ ਨਹੀਂ, ਹਾਲਾਤੋਂ ਜ਼ਬਰ ਦਾ ਪੇ ਸਾਹਮਣਾ ਕਰਾਂਗਾ। ਹਜ਼ਰਤ ਤੈਨੂੰ ਰੋਜ਼ਾ ਰਾਤ ਨੂੰ ਕਿਆਮ ਦਿਨ ਗੁਜ਼ਰਦਿਆਂ ਗੁਜ਼ਰਦਿਆਂ 40 ਦਿਨ ਗੁਜ਼ਰ ਜਾਂਦੇ ਨੇ, ਉਸਮਾਨ ਭੁੱਖਾ ਪਿਆਸਾ, ਕਿਸੇ ਕਿਹਾ ਉਸਮਾਨ ਭੁੱਖ ਲੱਗੇ ਕੀ ਕਰਨਾ, ਪਿਆਸ ਲੱਗੇ ਕੀ ਕਰਨਾ, ਫਰਮਾਇਆ ਲੋਕ ਜਦੋਂ ਭੁੱਖ ਲੱਗਦੀ ਏ ਮੈਂ ਕਿਆਮ ਸ਼ੁਰੂ ਕਰ ਦੇਣਾ ਵਾ, ਜਦੋਂ ਪਿਆਸ ਲੱਗਦੀ ਏ ਮੈਂ ਰੱਬ ਦਾ ਕੁਰਾਨ ਪੜ੍ਹਨਾ ਸ਼ੁਰੂ ਕਰ ਦੇਣਾ। 40 ਦਿਨ ਗੁਜ਼ਰ ਗਏ ਮੀਆਂ, ਜੁਮੇ ਦਾ ਦਿਨ, ਜ਼ਿਲਹਜਾ ਦੀ 18 ਗੱਲ ਸੁਣਿਆ ਜੇ, ਅਗਰ 40 ਦਿਨਾਂ ਦਾ ਇੱਕ ਇੱਕ ਦੁੱਖ ਦਰਦ ਬਿਆਨ ਕਰਾਂ, ਹਜ਼ਰਤ ਟਾਈਮ ਬੜਾ ਦੂਰ ਨਿਕਲ ਜਾਏਗਾ। ਇਹ 40ਵਾਂ ਦਿਨ ਜ਼ਿਲਹਜਾ ਦੀ 18 ਜੁਮੇ ਦਾ ਦਿਨ, ਅਮੀਰੁਲ ਮੋਮਿਨੀਨ ਉਸਮਾਨ ਨੇ ਰਜ਼ੀ ਅੱਲਾਹੁ ਤਾਲਾ ਅਨਹੁ ਨੇ ਹਜ਼ਰਤ ਨਮਾਜ਼ੇ ਫਜਰ ਅਦਾ ਕੀਤੀ, ਫਜਰ ਘਰ ਹੀ ਪੜ ਕੇ ਇੱਧਰ ਮੇਰੀ ਤਰਫ ਵੇਖਿਆ ਜੇ, ਕੁਰਾਨ ਨੇ ਪਾਕ ਸਾਹਮਣੇ ਰੱਖੇ, ਤਲਾਵਤ ਸ਼ੁਰੂ ਕਰ ਦਿੱਤੀ, ਬਿਸਮਿਲ੍ਲਾਹ ਰਹਿਮਾਨ ਰਹੀਮ, ਅਲਿਫ ਲਾਮ ਮੀਮ, ਜ਼ਾਲਿਕਲ ਕਿਤਾਬੁ ਲਾ ਰੈਬਾ ਫੀ ਹੁਦਲ ਲਿਲ ਮੁਤਤਕੀਨ। ਕੁਰਾਨ ਪੜ੍ਹਦਿਆਂ ਪੜ੍ਹਦਿਆਂ ਇੱਕ ਤੇ 82-83 ਸਾਲ ਦੀ ਉਮਰ, ਦੂਜੇ ਨੰਬਰ ਤੇ ਕਈ ਦਿਨ ਹੋ ਗਏ ਕੁਝ ਨਹੀਂ ਹੋ ਖਾਦਾ, ਭੁੱਖ ਪਿਆਸ ਦੀ ਵਜ੍ਹਾ ਨਾਲ ਕਮਜ਼ੋਰੀ ਬੜੀ। ਤਲਾਵਤ ਕਰਦਿਆਂ ਕਰਦਿਆਂ ਉਸਮਾਨ ਨੇ ਦੀਵਾਰ ਅੱਜ ਟੇਕ ਲਾ ਕੇ ਤਲਾਵਤ ਕਰਦਾ ਪਿਆ, ਊਂਘ ਆ ਗਈ, ਉਸਮਾਨ ਨੂੰ ਨੀਂਦ ਆਈ ਏ, ਹਾਏ ਮੇਰੇ ਅੱਲਾ ਇੰਜ ਨੀਂਦ ਆਈ, ਤੇ ਬੀਵੀ ਨਾਇਲਾ ਪਰੇਸ਼ਾਨ ਹੋ ਗਈ, ਇੰਜ ਲੱਗਦਾ ਈ ਜਿਵੇਂ ਅਮੀਰੁਲ ਮੋਮਿਨੀਨ ਦੁਨੀਆ ਹੀ ਛੱਡ ਗਏ। ਬੀਵੀ ਨਾਇਲਾ ਦੌੜ ਕੇ ਆਈ, ਪੈਰ ਦਾ ਅੰਗੂਠਾ ਪਕੜਿਆ, ਪੈਰ ਦਾ ਅੰਗੂਠਾ ਅਮੀਰੁਲ ਮੋਮਿਨੀਨ ਨੂੰ ਹਿਲਾਇਆ, ਉਸਮਾਨ ਉੱਠ ਕੇ ਬਹਿ ਜਾਂਦੇ ਨੇ, ਫਰਮਾਇਆ ਨਾਇਲਾ ਗੱਲ ਕੀ ਏ, ਫਰਮਾਇਆ ਅਮੀਰੁਲ ਮੋਮਿਨੀਨ ਇੰਜ ਲੱਗਦਾ ਜਿਵੇਂ ਦੁਨੀਆ ਤੋਂ ਰੁਖਸਤ ਹੋ ਗਈ, ਉਹ ਮੈਂ ਡਰ ਗਈ ਸਾਂ। ਫਰਮਾਇਆ ਨਾਇਲਾ ਗੱਲ ਸੁਣ ਲੈ, ਅੱਜ ਮੈਂ ਫੇਰ ਰੋਜ਼ਾ ਰੱਖ ਲਿਆ। ਬੀਵੀ ਨਾਇਲਾ ਆਉਂਦੀ ਏ, ਸਰਤਾਜ ਅੱਜ ਰੋਜ਼ਾ ਨਾ ਰੱਖਦੇ ਹੋ ਸਕਦਾ ਕਿਤੋਂ ਕੁਝ ਆ ਜਾਂਦਾ, ਤੁਸਾਂ ਖਾ ਲੈਂਦੇ ਅੱਜ ਰੋਜ਼ਾ ਨਾ ਰੱਖਦੇ। ਫਰਮਾਇਆ ਮੈਂ ਨੀਅਤ ਨਾਲ ਹੀ ਰੋਜ਼ਾ ਰੱਖ ਲਿਆ। ਨਾਇਲਾ ਇੰਜ ਲੱਗਦਾ ਈ ਜਿਵੇਂ ਅੱਜ ਮੈਂ ਦੁਨੀਆ ਹੀ ਛੱਡ ਜਾਣਾ, ਅੱਜ ਦੁਨੀਆ ਹੀ ਛੱਡ ਜਾਣਾ। ਤੇ ਬੀਵੀ ਆਂਦੀ ਸਰਤਾਜ ਅਮੀਰੁਲ ਮੋਮਿਨੀਨ ਤੁਹਾਨੂੰ ਕਿਵੇਂ ਅੰਦਾਜ਼ਾ ਹੈ? ਉਸਮਾਨ ਰੋਣ ਲੱਗ ਪਏ, ਆਂਦੇ ਨੇ ਨਾਇਲਾ ਹੁਣੇ ਕੁਰਾਨ ਪੜ੍ਹਦਿਆਂ ਪੜ੍ਹਦਿਆਂ ਮੈਨੂੰ ਊਂਘ ਆਈ, ਮੈਨੂੰ ਨੀਂਦ ਆਈ, ਖਾਬ ਅੰਦਰ ਮੇਰੀ ਮੁਲਾਕਾਤ ਆਮਿਨਾ ਦੇ ਲਾਲ ਨਾਲ ਹੋਈ ਏ, ਨਾਲ ਅਬੂ ਬਕਰ ਵੀ ਸਨ, ਨਾਲ ਉਮਰ ਵੀ ਸਨ, ਖਾਬ ਅੰਦਰ ਜੱਗਾਂ ਦੇ ਪੀਰ ਨਾਲ ਮੁਲਾਕਾਤ ਹੋਈ। ਆਕਾ ਫਰਮਾਉਂਦੇ ਨੇ ਉਸਮਾਨ ਬੜੇ ਦਿਨ ਹੋ ਗਏ, ਬੜੇ ਦਿਨ ਹੋ ਗਏ ਰੋਜ਼ਾ ਰੱਖਦੇ ਆ ਉਸਮਾਨ, ਅੱਜ ਅਵਤਾਰੀ ਦਾ ਪ੍ਰੋਗਰਾਮ ਹੌਜ਼ੇ ਕੌਸਰ ਤੇ ਮੇਰੇ ਕੋਲ ਵੇ, ਸ਼ਾਮ ਨੂੰ ਅਵਤਾਰੀ ਮੇਰੇ ਕੋਲ ਆ ਕੇ ਕਰੀ। ਉਸਮਾਨ ਫਰਮਾਉਂਦੇ ਨੇ ਨਾਇਲਾ ਮੇਰਾ ਅੰਦਾਜ਼ਾ ਹੈ ਜਿਵੇਂ ਅੱਜ ਮੇਰਾ ਆਖਰੀ ਦਿਨ ਹੈ। ਬੀਵੀ ਰੋਣ ਲੱਗ ਪਈ, ਦਿਲ ਫਿਸ ਪਿਆ। ਉਸਮਾਨ ਆਂਦਾ ਹੈ ਨਾਇਲਾ ਰਜ਼ੀ ਅੱਲਾਹੁ ਤਾਲਾ ਨਾ ਕੋਈ ਧੋਤਾ ਜੋੜਾ ਕੱਪੜਿਆਂ ਦਾ ਹੈ ਤੇ ਸਾਫ ਸੁਥਰਾ ਦੇ ਦਿਓ। ਬੀਵੀ ਰੋ ਕੇ ਆਂਦੀ ਅਮੀਰੁਲ ਮੋਮਿਨੀਨ ਤੁਸਾਂ ਕਿਹੜਾ ਜੁਮਾ ਪੜਾਣਾ, ਬਾਗੀਆਂ ਤੇ ਮਸਜਿਦ ਅੰਦਰ ਜਾਣਾ ਬੰਦ ਕਰ ਦਿੱਤਾ ਹੈ। ਫਰਮਾਇਆ ਨਾਇਲਾ ਜੁਮੇ ਵਾਲੇ ਦਿਨ ਧੋਤੇ ਕੱਪੜੇ ਪਾਣਾ ਆਮੀਨਾ ਦੇ ਲਾਲ ਦੀ ਸੁਨਤ ਏ, ਮੈਨੂੰ ਕੋਈ ਸਾਫ ਸੁਥਰਾ ਕੱਪੜਿਆਂ ਦਾ ਜੋੜਾ ਦੇ ਦੇ। ਕੱਪੜਿਆਂ ਦਾ ਜੋੜਾ ਦੇ ਦਿੱਤਾ ਗਿਆ ਏ। ਉਸਮਾਨ ਨੇ ਤੈ ਬੰਦ ਘੁੱਟ ਕੇ ਬੰਨ ਲਿਆ। ਲੋਕੋ ਗੱਲ ਜ਼ਰਾ ਧਿਆਨ ਨਾ ਸੁਣਿਆ ਜੇ, ਤੇ ਫਿਰ ਕੁਰਾਨੇ ਪਾਕ ਦੀ ਤਲਾਵਤ ਤਲਾਵਤ ਕਰਦਿਆਂ ਕਰਦਿਆਂ ਅਸਰ ਤੋਂ ਬਾਅਦ ਮਗਰਬ ਤੋਂ ਪਹਿਲਾਂ ਦਾ ਟਾਈਮ ਏ, ਅਫਤਾਰੀ ਦਾ ਵਕਤ ਕਰੀਬ ਏ, 5-7 ਬਾਗੀ ਦੀਵਾਰਾਂ ਫਲਾਂ ਕੇ ਉਸਮਾਨ ਦੇ ਘਰ ਦੇ ਅੰਦਰ ਆਏ। ਬਾਹਰ ਦਰਵਾਜ਼ੇ ਤੇ ਹਸਨੋ ਹੁਸੈਨ ਰਜ਼ੀ ਅੱਲਾਹੁ ਤਾਲਾ ਅਨਹੁਮਾ ਅਬਦੁੱਲਾ ਬਿਨ ਜ਼ੁਬੈਰ ਪੈਰੇ ਤੇ ਖੜੇ ਨੇ, ਲੇਕਿਨ ਇਹ ਬਾਗੀ ਪਿਛਲੀ ਦੀਵਾਰ ਫਲਾਂ ਕੇ ਆਏ। 82-83 ਸਾਲ ਦਾ ਵਡੇਰੀ ਉਮਰ ਦਾ ਬਾਬਾ ਉਸਮਾਨ ਤਲਾਵਤ ਕਰਦਾ ਪਿਆ। ਇੱਕ ਆਇਆ, ਇਹਨੇ ਆਉਂਦੀਆਂ ਹੀ ਦਾੜੀ ਤੂੰ ਪਕੜ ਕੇ 2-3 ਝਟਕੇ ਮਾਰੇ, ਦੂਜੇ ਨੇ ਲੋਹੇ ਦੀ ਲੱਠ ਫੜੀ ਏ, ਉਸਮਾਨ ਦੇ ਸਰ ਪਾਕ ਅੰਦਰ ਲੋਹੇ ਦੀ ਲੱਠ ਜ਼ੋਰ ਨਾਲ ਮਾਰੀ, ਖੂਨ ਦੇ ਫੰਵਾਰੇ ਤੇ ਤਤੀਰੀਆਂ ਨਿਕਲੀਆਂ। ਕੁਰਾਨੇ ਪਾਕ ਦੇ ਔਰਾਕ ਉਸਮਾਨ ਦੇ ਖੂਨ ਨਾਲ ਰਿੰਗੀਨ ਹੋ ਜਾਂਦੇ ਨੇ, ਜ਼ਬਾਨ ਤੇ ਅਲਫ ਜਾਰੀ ਨੇ, ਫਸਾਈ ਕਫੀ ਕਹੁ ਮੁੱਲਾ ਵਾਹੋ ਵਸਮੀਉਲ ਅਲੀ। ਕੁਰਾਨੇ ਪਾਕ ਦੇ ਔਰਾਕ ਰਿੰਗੀਨ ਹੋ ਗਏ। ਇੱਕ ਬਾਗੀ ਨੇ ਤਲਵਾਰ ਫੜੀ, ਉਸਮਾਨ ਦੀ ਗਰਦਨ ਤੇ ਵਾਰ ਕਰਨਾ ਚਾਹੁੰਦਾ। ਬੀਵੀ ਨਾਇਲਾ ਦੌੜ ਕੇ ਆਈ, ਔਰਤਾਂ ਨੂੰ ਮਾਨ ਹੁੰਦਾ, ਧੀਆਂ ਭੈਣਾਂ ਔਰਤਾਂ ਤੇ ਦੁਸ਼ਮਣ ਵਾਰ ਨਹੀਂ ਉਹ ਕਰਦੇ। ਬੀਵੀ ਅੰਮਾ ਜੀ ਨਾਇਲਾ ਨੇ, ਬੀਬੀ ਨਾਇਲਾ ਨੇ ਇੰਜ ਹੱਥ ਬੰਨੇ, ਬਾਗੀਓ ਉਸਮਾਨ ਦਾ ਕੀ ਕਸੂਰ, ਇੰਜ ਤੇ ਜ਼ੁਲਮਨ ਸ਼ਹੀਦ ਨਾ ਕਰੋ। ਬਾਗੀ ਨੇ ਇੱਕ ਨਹੀਂ ਸੁਣੀ, ਤਲਵਾਰ ਦਾ ਇਤਨਾ ਜ਼ਬਰਦਸਤ ਵਾਰ ਲੱਗਾ, ਅੰਮਾ ਜੀ ਦੀਆਂ 4 ਉਂਗਲਾਂ ਕੱਟ ਕੇ ਜ਼ਮੀਨ ਤੇ ਗਿਰ ਗਈਆਂ, ਵਾਰ ਜਾ ਕੇ ਸਿੱਧਾ ਗਰਦਨ ਤੇ ਲੱਗਾ। ਹਜ਼ਰਤ ਇੱਕ ਬਾਗੀ ਨੇ ਨੇਜ਼ਾ ਫੜਿਆ, ਨੇਜ਼ੇ ਦੀ ਅੰਨੀ ਉਸਮਾਨ ਦੇ ਖੱਬੇ ਪਾਸੇ ਕੰਨ ਪੱਟੀ ਤੇ ਜ਼ੋਰ ਨਾਲ ਮਾਰਦਾ। 82-83 ਸਾਲ ਦੀ ਵਡੇਰੀ ਉਮਰ ਦਾ ਬਾਬਾ ਉਸਮਾਨ ਸੱਜੇ ਪਾਸੇ ਜ਼ਮੀਨ ਤੇ ਡਿੱਗਿਆ। ਪੜੀ ਜਾਂਦਾ ਸੁਬਾਨ ਰੱਬੇ ਅਲ ਅਜ਼ੀਮ। ਉਸਮਾਨ ਨੀਚੇ ਗਿਰ ਗਏ, ਬਾਗੀ ਨੇ ਠੁੱਡਾ ਮਾਰਿਆ, ਕੁਰਾਨ
ਦੂਰ ਜਾਗਿਰਦਾ ਏ। ਉਸਮਾਨ ਨੂੰ ਲਿਟਾ ਲਿਆ, ਇੱਕ ਦਰਿੰਦਾ ਬਾਗੀ ਛਾਤੀ ਤੇ ਚੜ ਕੇ ਬਹਿ ਜਾਂਦਾ, ਲੋਗੋ ਨੇਜ਼ੇ ਦੀਆਂ ਅੰਨੀਆਂ ਲੋਹੇ ਦੀਆਂ ਲੱਠਾਂ ਤਲਵਾਰਾਂ ਤੇ ਤੀਰ ਮਾਰ ਮਾਰ ਕੇ ਬੁੜੇ ਉਸਮਾਨ ਦੀਆਂ ਪਸਲੀਆਂ ਤੋੜਨੀਆਂ ਸ਼ੁਰੂ ਕਰ ਦਿੰਦਾ। ਉਸਮਾਨ ਦੀਆਂ ਪਸਲੀਆਂ ਤੋੜੀਆਂ ਗਈਆਂ, ਬੁੜੇ ਉਸਮਾਨ ਦਾ ਖੂਨ ਵਗਦਾ ਪਿਆ, ਰੂਹ ਨਿਕਲ ਗਈ। ਕੁਰਤਾ ਖੂਨ ਨਾਲ ਲਤਪਤ, ਹਜ਼ਰਤ ਕੋ ਖੂਨ ਵਗਦਾ ਪਿਆ। ਉਸਮਾਨ ਸ਼ਹੀਦ ਹੋਏ ਜਦੋਂ ਰੂਹ ਨਿਕਲੀ, ਬਾਗੀ ਜਿੱਧਰੋਂ ਆਏ ਦੌੜੇ, ਅੰਮਾ ਜੀ ਨਾਇਲਾ ਕੱਟੀਆਂ ਉਂਗਲੀਆਂ ਲੈ ਕੇ ਮਕਾਨ ਛੱਤ ਚੜ ਕੇ ਆਉਂਦੀ ਹੈ, ਮਦੀਨੇ ਵਾਲਿਓ ਮੇਰੀ ਜ਼ਿੰਦਗੀ ਅਨੇਰ ਹੋ ਗਈ। ਬਾਗੀਆਂ ਨੇ ਉਸਮਾਨ ਨੂੰ ਸ਼ਹੀਦ ਕਰ ਦਿੱਤਾ ਰਜ਼ੀ ਅੱਲਾਹੁ ਤਾਲਾ ਨੂੰ। ਲੋਕ ਦੌੜ ਦੌੜ ਕੇ ਆਏ, ਦੌੜ ਦੌੜ ਕੇ ਆਏ, ਬਾਗੀਆਂ ਪੂਰੇ ਮਦੀਨੇ ਦਾ ਅਮਨ ਖਰਾਬ ਕੀਤਾ। ਬਾਗੀ ਆਂਦੇ ਨੇ ਜਨਾਜ਼ਾ ਨਹੀਂ ਉਹ ਪੜਾਉਣ ਦੇਣਾ, ਦਫ਼ਨ ਨਹੀਂ ਉਹ ਕਰਨ ਦੇਣਾ, ਲਾਸ਼ ਨਹੀਂ ਉਹ ਚੁੱਕਣ ਦੇਣੀ। ਖੁਦਾ ਦੀ ਕਸਮ, ਹਜ਼ਰਤ ਉਸਮਾਨ ਨੇ ਖੁਦ ਪੈਗੰਬਰ ਦੀਆਂ ਯਾਰਾਂ ਨੂੰ ਲੜਨ ਦੀ ਇਜਾਜ਼ਤ ਨਹੀਂ ਦਿੱਤੀ। ਹਾਲਾਤ ਤੋਂ ਜਬਰ ਦਾ ਫਰਮਾਇਆ, ਮੈਂ ਸਬਰ ਨਾਲ ਸਾਹਮਣਾ ਕਰਾਂਗਾ, ਵਰਨਾ ਮੇਰਾ ਈਮਾਨ। ਅਗਰ ਅਮੀਰੁਲ ਮੂਮਿਨੀਨ ਉਸਮਾਨ ਲੜਨ ਦੀ ਇਜਾਜ਼ਤ ਦੇ ਦਿੰਦੇ, ਦਰਜਣੋ ਸਹਾਬਾ ਕੱਟ ਜਾਂਦੇ। ਉਸਮਾਨ ਦੀ ਅਜ਼ਮਤ ਆਂਚ ਨਹੀਂ ਸੀ ਆਣੀ। ਹਜ਼ਰਤ ਬੇਗੌਰੋ ਕਫਲਾਸ਼ ਪਈ, ਡਰ ਇਤਨਾ ਬਾਗੀ ਤੀਰ ਤਲਵਾਰਾਂ ਲੈ ਕੇ ਪੂਰੇ ਮਦੀਨੇ ਅੰਦਰ। ਅਕਸਰ ਸਹਾਬਾ ਹੱਜ ਤੇ ਗਏ, ਇਹ ਵੱਡੀ ਕੁਰਬਾਨੀ ਈਦ ਤੋਂ 8 ਦਿਨ ਬਾਅਦ 18 ਜ਼ਿਲਹਜਾ ਜੁਮੇ ਦਾ ਦਿਨ ਦਾ ਵਾਕਿਆ। ਜਿਹੜੇ ਚੰਦ ਸਹਾਬਾ ਉਹਨਾਂ ਨੂੰ ਲੜਨ ਦੀ ਇਜਾਜ਼ਤ ਨਹੀਂ। ਹਜ਼ਰਤ ਜੁਮੇ ਦਾ ਦਿਨ ਗੁਜ਼ਰਿਆ, ਹਫ਼ਤੇ ਦਾ ਦਿਨ ਗੁਜ਼ਰਿਆ, ਐਤਵਾਰ ਸ਼ਾਮ, ਬਾਗੀ ਆਉਂਦੇ ਨੇ ਜਨਾਜ਼ਾ ਵੀ ਨਹੀਂ ਪੜਨ ਦਿਆਂਗੇ, ਗੁਸਲ ਵੀ ਨਹੀਂ ਉਹ ਦੇਣ ਦਿਆਂਗੇ। ਨਬੀ ਪਾਕ ਦੀਆਂ ਬੀਵੀਆਂ ਵਿੱਚੋਂ ਉਮੇ ਹਬੀਬਾ ਰਜ਼ੀ ਅੱਲਾਹੁ ਤਾਲਾ ਨਾ ਐਲਾਨ ਕਰਦੀਆਂ ਨੇ, ਬਾਗੀਓ ਅਗਰ ਨਬੀ ਪਾਕ ਦੇ ਦੌਰੇ ਦਮਾਦ ਉਸਮਾਨ ਦਾ ਜਨਾਜ਼ਾ ਤੁਸੀਂ ਨਹੀਂ ਪੜਨ ਦਿਓਗੇ, ਅਸੀਂ ਨਬੀ ਪਾਕ ਦੀਆਂ ਬੀਵੀਆਂ ਪਰਦੇ ਉਤਾਰ ਕੇ ਤੁਹਾਡੇ ਮੁਕਾਬਲੇ ਅੰਦਰ ਆਉਣਾ ਪਿਆ ਤੇ ਲੜਨ ਲਈ ਤਿਆਰ। ਬਾਗੀਆਂ ਸਮਝਿਆ, ਜੇ ਨਬੀ ਪਾਕ ਦੀਆਂ ਬੀਵੀਆਂ ਮੈਦਾਨ ਅੰਦਰ ਆਈਆਂ ਮੁਆਮਲਾ ਵਿਗੜ ਜਾਏਗਾ। ਤੇ ਰਾਤ ਨੂੰ ਜਨਾਜ਼ਾ ਚੁੱਕ ਲਓ, ਐਤਵਾਰ ਸ਼ਾਮ ਕੋਈ ਅੱਧੀ ਰਾਤ ਦਾ ਵੇਲਾ। ਅਮੀਰੁਲ ਮੂਮਿਨੀਨ ਉਸਮਾਨ ਨੂੰ ਗੁਸਲ ਨਹੀਂ ਦਿੱਤਾ ਗਿਆ, ਨਵਾਂ ਕਫਨ ਨਹੀਂ ਪਹਿਨਾਇਆ ਗਿਆ। ਹਜ਼ਰਤ ਇੰਜੀ ਕਟੀ ਪਟੀ ਲਾਸ਼, ਇੰਜੀ ਉਸਮਾਨ ਦਾ ਖੂਨ ਨੁੱਚਣ ਨੁੱਚੜ ਕੇ ਜਿਸਮ ਨਾਲ ਚਿਮੜ ਚੁੱਕਾ ਹੈ। ਹਜ਼ਰਤ ਲਾ ਚੁੱਕੀ ਗਈ। ਰਾਤ ਦਾ ਟਾਈਮ, 16 ਜਾਂ 17 ਸਿਹਾਬੀ ਜਨਾਜ਼ੇ ਦੇ ਨਾਲ ਜਨਾਜ਼ਾ ਜਾ ਰਿਹਾ ਹੈ ਤੇ ਬੀਵੀ ਨਾਇਲਾ ਰੋਜ਼ਾ ਰਸੂਲ ਦੀ ਧਰਮ ਮੁਖਾਤਬ ਹੋ ਕੇ ਰੋ ਕੇ ਆਉਂਦੀ ਹੈ, ਸੁਣਿਓ ਤੁਹਾਡਾ ਦੌਰਾ ਦਮਾਦ ਉਸਮਾਨ ਜਾ ਰਿਹਾ, ਬਾਗੀ ਸਲੂਕ ਕਰਦੇ ਨੇ। ਲੋਕੋ ਗੱਲ ਸੁਣਿਆ ਜੇ, ਅੱਧੀ ਰਾਤ ਦਾ ਵੇਲਾ ਹੈ, ਬਾਗੀ ਮਕਾਨਾਂ ਦੀਆਂ ਛੱਤਾਂ ਤੇ ਚੜੇ ਨੇ, ਉਸਮਾਨ ਦੀ ਮਈਅਤ ਜਨਾਜ਼ਾ ਜਾ ਰਿਹਾ, ਇਹਨਾਂ ਪੱਥਰ ਫੜੇ ਨੇ, ਉਸਮਾਨ ਦੀ ਲਾਸ਼ ਤੇ ਪੱਥਰਾਂ ਦੀ ਬਾਰਿਸ਼ ਕਰ ਦਿੰਦੇ ਨੇ। ਲੋਕੋ ਲੋਕ ਜਨਾਜ਼ਿਆਂ ਦਾ ਅਦਬ ਕਰਦੇ, ਤਰਾਮ ਕਰਦੇ, ਜਨਾਜ਼ਿਆਂ ਤੇ ਫੁੱਲ ਪੱਤੀਆਂ ਸੁੱਟਦੇ। ਉਸਮਾਨ ਉਹ ਮਜ਼ਲੂਮ ਹੈ ਜਿਹਦੇ ਜਨਾਜ਼ੇ ਤੇ ਫੁੱਲ ਪੱਤੀਆਂ ਨਹੀਂ, ਹਜ਼ਰਤ ਅਗਰਬੱਤੀਆਂ ਨਹੀਂ, ਫੁੱਲ ਪੱਤੀਆਂ ਨਹੀਂ, ਬਲਕਿ ਪੱਥਰਾਂ ਦੀ ਬਾਰਿਸ਼ ਕੀਤੀ ਗਈ। ਹਾਏ ਮੇਰੇ ਅੱਲਾ, ਬਾਗੀ ਆਉਂਦੇ ਨੇ ਜੰਨਤੁਲ ਬਕੀ ਅੰਦਰ ਦਫ਼ਨ ਨਹੀਂ ਕਰਨ ਦੇਣਾ, ਅਹਾਤੇ ਦੇ ਪਰੇ ਜਾ ਕੇ ਦਫ਼ਨ ਕੀਤਾ। ਜ਼ੁਬੈਰ ਬਿਨ ਮੁਤਿਮ ਅਬਦੁੱਲਾ ਬਿਨ ਜ਼ੁਬੈਰ ਨੇ ਜਨਾਜ਼ਾ ਪੜਾਇਆ। ਉਸਮਾਨ ਦੀ ਸ਼ਹਾਦਤ ਦੀ ਖਬਰ ਹਜ਼ਰਤ ਅਬੂ ਹੁਰੈਰਾ ਨੂੰ ਪਤਾ ਲੱਗਾ, ਰੋਈ ਜਾਂਦੇ ਨੇ, ਰੋਈ ਜਾਂਦੇ ਨੇ। ਹਜ਼ਰਤ ਹੁਜ਼ੈਫਾ ਨੂੰ ਪਤਾ ਲੱਗਾ, ਰੋ ਰੋ ਕੇ ਅੱਜ ਦੇ ਅਰਬੀ ਦੇ ਸ਼ੇਰ ਪੜੇ। ਹਜ਼ਰਤ ਜਿਨ੍ਹਾਂ ਜੁਮਲਿਆਂ ਅੰਦਰ ਦੁੱਖ ਬੜਾ, ਦਰਦ ਬੜਾ, ਜਿਹੜਾ ਸਿਹਾਬੀ ਸੁਣਦਾ ਰੋਈ ਜਾਂਦਾ, ਜਿਹੜਾ ਸਿਹਾਬੀ ਸੁਣਦਾ ਮਜ਼ਲੂਮ ਮਜ਼ਲੂਮ। ਲੋਕੋ ਮਦੀਨਾ ਛੱਡ ਦਿਓ, ਪੂਰੀ ਕਾਇਨਾਤ ਅੰਦਰ ਇੰਜ ਤਾਂ ਮਜ਼ਲੂਮ ਨਜ਼ਰ ਨਹੀਂ ਆਏਗਾ। ਇਹ ਕਟੀਆਂ ਉਂਗਲਾਂ ਉਸਮਾਨ ਦਾ ਕਟਿਆ ਫਟਿਆ ਕੁਰਤਾ ਖੂਨ ਨਾਲ ਲਤਪਤ ਲਪੇਟ ਕੇ ਕਿਸੇ ਮੁਲਕੇ ਸ਼ਾਮ ਸ਼ਾਮ ਦੇ ਗਵਰਨਰ ਅਮੀਰੇ ਮੁਆਵਿਆ ਕੋਲ ਭੇਜਿਆ। ਮੁਆਵਿਆ ਤੁਹਾਡਾ ਵੀਰ, ਤੁਹਾਡਾ ਵੀਰ, ਤੁਹਾਡਾ ਭਾਈ ਉਸਮਾਨ ਨੂੰ ਬਾਗੀਆਂ ਇੰਜ ਮਜ਼ਲੂਮਾਨਾ ਤਰੀਕੇ ਨਾਲ ਸ਼ਹੀਦ ਕਰ ਦਿੱਤਾ। ਜਦੋਂ ਹਜ਼ਰਤ ਕੁਰਤਾ ਫੋਲਿਆ ਗਿਆ, ਕੁਰਤਾ ਮੁਲਕੇ ਸ਼ਾਮ ਅੰਦਰ ਅਮੀਰੇ ਮੁਆਵਿਆ ਦੇ ਸਾਹਮਣੇ ਖੋਲਿਆ ਗਿਆ ਰਜ਼ੀ ਅੱਲਾਹੁ ਤਾਲਾ ਨੂੰ, ਲੋਕਾਂ ਦੀਆਂ ਚੀਖਾਂ ਨਿਕਲ ਗਈਆਂ। ਹਰ ਬੋਲ ਬੋਲ ਕੇ ਆਂਦਾ ਬਦਲਾ ਬਦਲਾ ਲਵਾਂਗੇ, ਖੂਨ ਦਾ ਬਦਲਾ ਲਵਾਂਗੇ। ਹਜ਼ਰਤ ਪੈਗੰਬਰ ਦੇ ਯਾਰਾਂ ਦੇ ਦੁੱਖ ਦਰਦ ਅਗਰ ਜੁਮਲੇ ਤੇ ਅਰਬੀ ਸ਼ੇਰ ਬਿਆਨ ਕਰ, ਬਾਤ ਦੂਰ ਨਿਕਲ ਜਾਏਗੀ। ਉਸਮਾਨ ਕੌਣ ਹੈ, ਕਿਤਨਾ ਮਜ਼ਲੂਮ ਹੈ, ਦੋ ਜੁਮਲੇ ਤੇ ਮੈਂ ਦੁਆ ਕਰਾਂ, ਇਜਾਜ਼ਤ ਚਾਹਵਾਂ। ਉਸਮਾਨ ਤੇਰੇ ਵਾਂਗੋ ਮਜ਼ਲੂਮ ਹੋਰ ਕੋਈ ਨਹੀਂ, ਉਸਮਾਨ ਤੇਰੇ ਵਾਂਗੋ, ਉਸਮਾਨ ਤੇਰੇ ਵਾਂਗੋ ਮਜ਼ਲੂਮ ਹੋਰ ਕੋਈ ਨਹੀਂ। 40 ਦਿਨਾਂ ਦਾ ਪਿਆਸਾ, 40 ਦਿਨਾਂ ਦਾ ਪਿਆਸਾ ਮਖਦੂਮ ਹੋਰ ਕੋਈ ਨਹੀਂ। ਮਿਲਿਆ ਨਾ ਘਰ ਦਾ ਪਾਣੀ, ਉਸਮਾਨ ਬਾਹਯਾਦਾ ਅਰਸ਼ੇ ਬਰੀ ਤੇ ਚਰਚਾ, ਉਸਮਾਨ ਬਾਹਯਾ, ਉਸਮਾਨ ਤੇਰੇ ਵਾਂਗੋ, ਉਸਮਾਨ ਤੇਰੇ ਵਾਂਗੋ ਮਜ਼ਲੂਮ ਹੋਰ ਕੋਈ ਨਾ। 40 ਦਿਨਾਂ ਦਾ ਪਿਆਸਾ ਮਖਦੂਮ ਹੋਰ ਕੋਈ ਨਾ। ਮਿਲਿਆ ਨਾ ਘਰ ਦਾ ਪਾਣੀ, ਮਿਲਿਆ ਨਾ ਘਰ ਦਾ ਪਾਣੀ, ਹੈ ਜ਼ੁਲਮ ਇਨਤਿਹਾ ਦਾ ਅਰਸ਼ੇ ਬਰੀ ਤੇ ਚਰਚਾ, ਉਸਮਾਨ ਬਾਹਯਾ ਚਰਚਾ, ਉਸਮਾਨ ਬਾਹਯਾਦਾ। ਔਰ ਪਾਣੀ ਨਾ ਦੇਵੇ ਕੋਈ, ਪਹਿਰੇ ਲਗਾਏ ਗਏ ਸਨ, ਪਾਣੀ ਨਾ ਦੇਵੇ ਕੋਈ, ਪਾਣੀ ਨਾ ਦੇਵੇ ਕੋਈ, ਪਹਿਰੇ ਲਗਾਏ ਗਏ ਸਨ। ਉੱਠਿਆ ਜਦੋਂ ਜਨਾਜ਼ਾ, ਜਨਾਜ਼ਾ ਪੱਥਰ ਬਰਸਾਏ ਗਏ ਹਨ, ਜਿਨ੍ਹਾਂ ਸ਼ਹੀਦ ਕੀਤਾ, ਜਿਨ੍ਹਾਂ ਸ਼ਹੀਦ ਕੀਤਾ, ਉਹ ਟੋਲਾ ਇਬਨੇ ਸਬਾ ਦਾ ਅਰਸ਼ੇ ਬਰੀ ਤੇ ਚਰਚਾ, ਉਸਮਾਨ ਬਾਹਯਾਦਾ ਅਰਸ਼ੇ ਤੇ ਚਰਚਾ, ਉਸਮਾਨ ਬਾਵਫਾਦਾ। ਰੁਤਬਾ ਖੁਦਾ ਵਧਾਇਆ ਮੁਹੰਮਦ ਮੁਸਤਫਾ ਦਾ ਅਰਸ਼ੇ ਬਰੀ ਤੇ ਚਰਚਾ, ਉਸਮਾਨ ਬਾਵਫਾਦਾ। ਰੱਬਾ ਤੂੰ ਸੱਚਾ, ਤੇਰਾ ਨਾ نبی سچا تیرے نبی دا یار عثمان سچا آکھو بے شک رضی اللہ تعالیٰ عنہ. یا اللہ جتے سیدنا عثمان لیٹے نے انہاں دی قبر تے لکھاں کروڑا رحمتہ نازل فرما. شہادت مظلوم مدینہ حضرات بے شمار اس باغ تے ببڑی ہے. حالات و جبر دا سامنا کیتا ہے, مقابلہ نہیں جھگڑا نہیں قتل و غارت نو پسند نہیں کیتا. اللہ کرے شہادت عثمان جو جو اس باغ سانو لب دے نے رب العالمین اخذ کر کے سانو عمل دی توفیق نصیب فرمائے. زندگی ری انشاءاللہ باقی باتاں پھر اللہ میری اور تواڈی اج دی حاضری قبول فرمائے اور نجات دا ذریعہ بن. انا للہ و انا الیہ راجعون. جماعت دی عظیم بزرگ سرمایہ اہل حدیث بابا تبلیغ حضرت علامہ احسان الہی ظہیر شہید علامہ حبیب الرحمن یزدانی شہید دے ساتھی پرانے بزرگ عالم دین حضرت مولانا حافظ عبد العلیم یزدانی رحمت اللہ علیہ جنگ والے وفات پا گئے نے. انا للہ و انا الیہ راجعون. اللہ پاک درجات بلند کرے. نماز جنازہ دا اعلان باچ کیتا جائے گا یا صبح اطلاع ملے گی. ہنے ہی خبر آئی ہے حافظ عبد العلیم صاحبزادہ حافظ عبد العلیم یزدانی جنہوں بابا تبلیغ کیا جاندہ 40-50 سال جنہ تبلیغ کیتی ہے اور 27ویں رات میرا جڑاں والے پروگرام سی بائی دے وے گل یاد آ گئی. جڑے ساتھی سن پروگرام شامل سن پتا سی انہوں نے پتا ہے میں گفتگو شروع کر دیتی. غالباً 20 منٹ میری تقریر ہو گئی تو بابا جی آ کے میرے کول کھڑ گئے. اندر پتر میں لاہور جانا ہے مینو کرن دے. میں کہا جی تسی بزرگ ہو, بزرگاں دی سفید داڑی دا یا تے آسمان والے رب نے فرمایا رب بھی کردا ہے تے میں کیوں نہ کراں. میں کرسی چھڑ دیتی. بزرگاں نے خطاب کیتا اللہ جاندا ہے پوری تقریر چوں مینوں دعاواں دیندے رہے. او آندے نے انج نہیں ہوندا لیکن ساڈے برخوردار نے میرے آن تے کرسی چھڑ دیتی ہے. میں کہا میں بعد کر لاں گا. حالاں 20 منٹ ہو گئی گفتگو. بابا جی نے گھنٹہ خطاب کیتا او چلے گئے. انہاں بعد پھر دوبارہ میں گھنٹہ خطاب کر کے اتھے سہری کر کے پھر میں گئے لاہور نو روانہ ہویا. یقین جانو علماء نال بڑی محبت جماعت نال بڑا پیار حافظ عبد العلیم یزدانی رحمت اللہ علیہ. اللہ پاک درجات بلند کرے. صبح نماز جنازہ ہوئے گا. کوشش کرے جے تمام بھائی جو اطلاع ملے جنازے اندر شرکت کرنا. اللہ پاک حضرت یزدانی صاحب دی دینی خدمات اپنی بارگاہ دے اندر قبول فرمائے. مولانا حافظ عبدالرشید شورش حافظ اللہ تعالیٰ فیصل آباد والے انہوں نے والد صاحب فوت ہوئے. انا للہ و انا الیہ راجعون. اللہ انہیں اطلاع آئی. لو جی دو بزرگوں کی اطلاع آ گئی. حافظ عبدالمجید شورش صاحب دے والد صاحب اللہ پاک انہوں نے دراجات بلند کر اچھی کو آمین. مولانا حافظ عبد العلیم یزدانی رحمت اللہ علیہ اللہ پاک انہوں نے درجات بلند کرے. لواحقین نو صبر جمیل دی توفیق عطا فرمائے. یقین نے بہت بڑا خلا ہے اے پر نہیں ہونا. اللہ پاک دینی خدمات قبول فرمائے. حضرات 2 دن پہلا میری خالہ جی وفات پا گئے سن. اج بھی پھوپھی جی جنازہ صبح 8 بجے ہے. شام نو اطلاع آئی تو صبح 8 بجے جنازہ ہے. تو میں تو روانہ سا پروگرام واسطے تو 2 دن پہلے خالہ جی فوت ہوئی. انہوں نے بیٹے سعودی عرب سن. اج انہوں نے ایئرپورٹ تو صبح میں لے کے آیا گھر پہنچا کے. چونکہ یزدانی صاحب نال وعدہ سی اور انہیں بڑی محبت کی تھی اور 6 مہینے تو یہ کوشش جاری کر رہے سن. اس واسطے میں انتہائی مصروفیت اور مجبوری دے باوجود تو صاحب آپ دی زیارت واسطے حاضر ہویا اور اللہ پاک نے کچھ چند باتیں بھی کہلوا دیتیاں. انشاءاللہ با فضل خدا زندگی رہی صبح جنازے اندر ضرور شرکت ہوواں گے. سب کو انشاءاللہ شرکت کران گے انشاءاللہ. او میت گنہگار دی ہوئے نا تے 4 کوئی نیک پرا جمع ہو جان اللہ پاک انہوں معاف کر دیندا ہے. تے جے میت نیک ہوے خدا دی قسم جڑے جنازہ پڑھن آئے نے اللہ پاک پڑھن والے انہوں معاف کر دیندا ہے. کیوں جی مولانا؟ تو اس سعادت مندی دی بات ہے ایسے نیک اولیاء اور رحمان دے جنازے اندر جانا. یقیناً خوش نصیبی. باقی ادھار انشاءاللہ اگلی دفعہ پورا کریں گے. انشاءاللہ جلدی حاضر ہوں گے پھر تفصیلی گلا ہوں گی انشاءاللہ. انشاءاللہ بسم اللہ الرحمن الرحیم الحمدللہ رب العالمین اللہم صلی علی محمد و علی محمد کما صلیت علی ابراہیم و علی ابراہیم انک حمید مجید. اللہم بارک علی محمد و علی محمد کما بارکت علی ابراہیم و علی ابراہیم انک حمید مجید. اے میرے اللہ ساڈے صغیرہ کبیرہ گناہ معاف فرما. ارشان دے شاہ ساڈے چھوٹے بڑے تمام گناہ معاف فرما. یا اللہ محترم بھائی حافظ عبیداللہ یزدانی صاحب انہاں دی محنت محبت قبول فرما. انہاں دے بھائی عبدالستار صاحب
ملک ارشاد صاحب مسجد دے جڑے بانی بزرگ انتظامیہ دے افراد فوت ہو گئے نے، یا اللہ انہاں دے درجات بلند فرما، تے جڑے میرے بھائی بزرگ دوست آئے نے یا اللہ سبنا تے راضی ہو جا، میری ماواں بہناں بیٹیاں یا اللہ سبنا دے نیک خواہشات نیک دعاواں اپنی بارگاہ دے اندر قبول فرما، یا اللہ صاحبزادہ حافظ عبدالعلیم یزدانی یا اللہ بابا جی دی دینی خدمات قبول فرما، درجات بلند کر دے، مولانا عبدالحمید شورو صاحب دے والد صاحب دی مغفرت فرما، دیگر فوج شدگان دے درجات بلند فرما، سانو جب تک زندہ رکھے دین اسلام تے، جدو موت ہے دین اسلام تے، یا اللہ خاتمہ بالخیر فرما، خاتمہ بالایمان فرما، رب ارحمہما کما ربیانی صغیرا، ربنا تقبل منا انک انت السمیع العلیم، وتب علینا انک انت التواب الرحیم، وصلی اللہ تعالی علی خیر خلقہ محمد واہل بیتہ اجمعین برحمتک یا ارحم الراحمین، آمین ثم آمین.